ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਪੂਰਬ ਲਿਖਿਆ ਕਮਾਵਣਾ, ਜੇ ਕਰਤਾ ਆਪ ਲਿਖਿਆਸ। ਮੋਹ ਠਗੌਲੀ ਪਾਈਅਨ, ਵਿਸਰਿਆ ਗੁਣਤਾਸ। ਪੂਰਬ ਲਿਖਿਆ ਕਮਾਵਣਾ, ਜੇ ਕਰਤਾ ਆਪ ਲਿਖਿਆਸ। ਮੋਹ ਠਗੌਲੀ ਪਾਈਅਨ, ਵਿਸਰਿਆ ਗੁਣਤਾਸ। ਮਤ ਜਾਣੋ ਜਗ ਜੀਵ ਦਾ, ਦੂਜੈ ਭਾਏ ਮੁਆਸ। ਜਿਨੀ ਗੁਰਮੁਖ ਨਾਮ ਨਾ ਚੇਤੇਓ, ਸੇ ਬਹਿਣ ਨਾ ਮਿਲਨੀ ਪਾਸ। ਦੁਖ ਲਾਗਾ ਬਹੁ ਅਤ ਘਣਾ, ਪੁੱਤ ਕਲਤ ਨਾ ਸਾਥ ਕੋਈ ਜਾਸ। ਲੋਕਾ ਵਿੱਚ ਮੋਹ ਕਾਲਾ ਹੋਆ, ਅੰਦਰ ਉਬੇ ਸਾਸ। ਮਨ ਮੁਖਾਂ ਨੂੰ ਕੋ ਨਾ ਵਿਸਹੀ, ਚੁੱਕ ਗਿਆ ਵਿਸਾਸ। ਨਾਨਕ ਗੁਰਮੁਖਾਂ ਨੂੰ ਸੁਖ ਅਗਲਾ, ਜਿਨ੍ਹਾਂ ਅੰਤਰ ਨਾਮ ਨਿਵਾਸ। ਮਨ ਮੁਖਾਂ ਨੂੰ ਕੋ ਨਾ ਵਿਸਹੀ, ਚੁੱਕ ਗਿਆ ਵਿਸਾਸ। ਨਾਨਕ ਗੁਰਮੁਖਾਂ ਨੂੰ ਸੁਖ ਅਗਲਾ, ਜਿਨ੍ਹਾਂ ਅੰਤਰ ਨਾਮ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਤੇਰੀ ਸ਼ਰਨ ਮੇਰੇ ਦੀਨ ਦਇਆਲਾ, ਸੁਖ ਸਾਗਰ ਮੇਰੇ ਗੁਰੂ ਗੋਪਾਲਾ। ਕਰ ਕਿਰਪਾ ਨਾਨਕ ਗੁਣ ਗਾਵੈ, ਰੱਖੋ ਸ਼ਰਮ ਅਸਾੜੀ ਜੀਉ। ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤਿਸੰਗ ਜੀਓ, ਅਦਬ ਸਤਿਕਾਰ ਸਹਿਤ ਫਤਿਹ ਗਜਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋਗੋ ਜੋਗੇ ਟਲ ਤਨ ਤਨ, ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਜੋ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਹੁਕਮ ਫਰਮਾਨ ਬਖਸ਼ਿਸ਼ ਕੀਤਾ ਹੈ, ਅੱਜ ਦਾ ਫਰਮਾਨ 643 ਅੰਕ 'ਤੇ ਸੁਭਾਏਮਾਨ ਹੈ, 64 ਕੀ ਵਾਰ ਵਿੱਚੋਂ ਹੈ। ਇਹ ਵਾਰ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ। ਇਸ ਦੀਆਂ 29 ਪੌੜੀਆਂ ਹਨ। 58 ਸਲੋਕ ਹਨ। ਸੱਤ ਸਲੋਕ ਸਾਹਿਬ ਸ਼੍ਰੀ ਗੁਰੂ ਰਾਮਦਾਸ ਦੇ ਆਪਣੇ ਨੇ, ਬਾਕੀ ਸਾਰੇ ਸਲੋਕ ਧੰਨ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਹਨ। ਦੋ ਸਲੋਕ ਹਨ, ਇੱਕ ਪੌੜੀ ਹੈ ਜਿਸ ਦੀ ਵਿਚਾਰ ਇਸ ਵੇਲੇ ਕਰਨੀ ਹੈ। ਆਰੰਭ ਵਿੱਚ ਇੱਕ ਬੇਨਤੀ ਕਰਦੇ ਹਾਂ, ਗੁਰਸਿੱਖਾਂ ਨੂੰ ਸਤਿਗੁਰਾਂ ਨੇ ਇੱਕ ਬਚਨ ਕਿਹਾ ਹੈ ਕਿ ਜੋ ਗੁਰਬਾਣੀ ਹੈ, ਗੁਰੂ ਕਾ ਹੁਕਮ ਸਤਿਗੁਰੂ ਦਾ ਸ਼ਬਦ ਹੈ, ਇਹਨੂੰ ਆਮ ਕਵੀਆਂ ਦੀ ਕਵਿਤਾ ਵਾਂਗੂ ਨਾ ਸੁਣਨਾ। ਜਿਵੇਂ ਆਮ ਕੋਈ ਗੀਤ ਸੁਣ ਲਿਆ, ਕਵਿਤਾ ਸੁਣ ਲਈ, ਐਸਾ ਨਾ ਕਰਨਾ। ਲੋਕ ਜਾਣੇ ਇਹ ਗੀਤ ਹੈ, ਗੀਤ ਨਹੀਂ, ਇਹ ਤੋਂ ਬ੍ਰਹਮ ਵਿਚਾਰ। ਉਹਨਾਂ ਕਿਹਾ ਇਹ ਮੇਰੀ ਕਲਪਨਾ 'ਚੋਂ ਨਹੀਂ ਨਿਕਲੇ, ਇਹ ਮੈਂ ਜੋੜ ਤੋੜ ਆਪ ਹੀ ਨਹੀਂ ਕਵਿਤਾ ਦਾ ਕੀਤਾ। ਇਹ ਸਤ ਕਰਕੇ ਸਮਝੋ ਕਿ ਸਤਿਗੁਰ ਕੀ ਬਾਣੀ, ਜੋ ਗੁਰੂ ਦੀ ਬਾਣੀ ਹੈ, ਇਹ ਕਰਤਾ ਪੁਰਖ ਨੇ ਆਪ ਮੂੰਹ ਤੋਂ ਕਢਵਾਈ ਹੈ। ਮੈਂ ਸਿਰਫ ਮਾਧਿਅਮ ਹਾਂ, ਬੋਲਿਆ ਪਰਮਾਤਮਾ ਹੈ। ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹ ਕਢਾਏ। ਅਕਾਲ ਪੁਰਖ ਦੀ ਬਾਣੀ ਨੂੰ ਸਰਵਣ ਕਰ ਰਹੇ ਹੋ, ਬਾਣੀ ਨਾਲ ਜੁੜ ਗਏ ਅਤੇ ਅਕਾਲ ਪੁਰਖ ਨਾਲ ਜੁੜ ਗਏ। ਇਹੀ ਸਾਡਾ ਮਾਰਗ ਹੈ, ਇਹੀ ਸਾਡੀ ਸਾਧਨਾ ਹੈ, ਔਰ ਪ੍ਰਾਪਤੀ ਵੀ ਇਹੋ ਹੀ ਹੈ। ਆਇਓ ਸੁਣਨ ਪੜ੍ਹਨ ਕੋ ਬਾਣੀ। ਸਭ ਤੋਂ ਚੰਗੇ ਭਾਗਾਂ ਵਾਲਾ ਮਨੁੱਖ ਸੰਸਾਰ 'ਤੇ ਕੌਣ ਹੈ, ਇਸ ਨੂੰ ਕਹਿ ਸਕੀਏ ਕਿ ਸਭ ਤੋਂ ਚੰਗੇ ਭਾਗ ਨੇ, ਜਿਸ ਉੱਤੇ ਹਰ ਬੰਦਾ ਹੀ ਭਰੋਸਾ ਕਰ ਲਵੇ ਅਤੇ ਕਹੇ ਬੰਦਾ ਭਰੋਸੇ ਯੋਗ ਹੈ। ਇਹ ਜੋ ਕਹਿੰਦਾ ਇਸ ਦੀ ਗੱਲ 'ਤੇ ਭਰੋਸਾ ਹੈ, ਬਚਨ ਝੂਠਾ ਨਹੀਂ ਕਰਦਾ। ਧੰਨ ਹੈ ਜਿਸ ਦੀ ਗੱਲ 'ਤੇ ਲੋਕ ਭਰੋਸਾ ਕਰਨ। ਪੈਸੇ ਦੇਣੇ ਹੋਣ ਤਾਂ ਭਰੋਸਾ ਕਰਨ ਕਿ ਵਾਪਸ ਦੇ ਦੇਵੇਗਾ। ਲੋਕ ਵਿਵਹਾਰ ਵਿੱਚ ਉਸ 'ਤੇ ਭਰੋਸਾ ਕਰਨ, ਰਿਸ਼ਤੇਦਾਰੀ ਵਿੱਚ ਭਰੋਸਾ ਹੋਵੇ ਕਿ ਬੰਦਾ ਭਰੋਸੇ ਯੋਗ ਹੈ, ਰਿਸ਼ਤਾ ਇਸ ਨਾਲ ਬਣਾ ਲਈਏ, ਖਰਾਬ ਨਹੀਂ ਕਰੇਗਾ। ਧਾਰਮਿਕ ਦੁਨੀਆ ਵਿੱਚ ਭਰੋਸਾ ਹੋਵੇ ਕਿ ਜੋ ਕਹਿੰਦਾ ਗੁਰੂ ਦੇ ਲੜ ਲੱਗਾ, ਇਹ ਠੀਕ ਆ। ਅਤੇ ਸਭ ਤੋਂ ਮੰਦੇ ਭਾਗਾਂ ਵਾਲਾ ਉਹ ਹੈ ਜਿਸ ਦਾ ਵਿਸ਼ਵਾਸ ਹੀ ਕੋਈ ਨਾ ਕਰੇ, ਜਿਸ ਦਾ ਭਰੋਸਾ ਹੀ ਕੋਈ ਨਾ ਕਰੇ। ਇਹ ਪੰਕਤੀ ਬੜੇ ਧਿਆਨ ਨਾਲ ਸੁਣਨੀ। ਮਨਮੁੱਖ ਬੰਦਾ ਉਹ ਹੈ ਜਿਸ 'ਤੇ ਭਰੋਸਾ ਹੀ ਕੋਈ ਨਹੀਂ ਕਰਦਾ। ਗੁਰਮੁਖ 'ਤੇ ਭਰੋਸਾ ਕਿਉਂ ਕਰਦੇ ਨੇ? ਉਸਨੇ ਰੱਬ 'ਤੇ ਭਰੋਸਾ ਕੀਤਾ, ਉਹਦੇ ਅੰਦਰ ਭਰੋਸਾ ਹੈ। ਉਸਨੇ ਗੁਰੂ 'ਤੇ ਭਰੋਸਾ ਕੀਤਾ, ਜਗਤ ਉਸਦਾ ਭਰੋਸਾ ਕਰਦਾ। ਸਤਿਗੁਰ ਆਗਿਆ ਸਤ ਸਤ ਕਰ ਮਾਨੇ ਸਿੱਖ, ਆਗਿਆ ਤਾਂ ਇਹ ਸਗਲ ਸੰਸਾਰ ਹਿਤਾਵਈ। ਜੋ ਰੱਬ 'ਤੇ ਭਰੋਸਾ ਕਰਦਾ, ਗੁਰੂ 'ਤੇ ਭਰੋਸਾ ਕਰਦਾ, ਸਿੱਖ 'ਤੇ ਭਰੋਸਾ, ਇੰਝ ਕਹਾਂ ਸਿੱਖ ਸਿੱਖ ਪੰਥ 'ਤੇ ਭਰੋਸਾ ਕਰਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ 'ਤੇ ਭਰੋਸਾ ਕਰਦਾ, ਜਗਤ ਉਸ 'ਤੇ ਭਰੋਸਾ ਕਰੇਗਾ, ਉਸਦੇ ਵਿਚਾਰ 'ਤੇ ਭਰੋਸਾ ਕਰੇਗਾ, ਉਸਦੇ ਬਚਨ 'ਤੇ ਭਰੋਸਾ ਕਰੇਗਾ, ਉਸਦੇ ਵਿਵਹਾਰ 'ਤੇ ਵੀ ਭਰੋਸਾ ਕਰੇਗਾ। ਮਨਮੁੱਖਾਂ ਨੂੰ ਕੋ ਨਾ ਵਿਸਾਈ, ਮਨਮੁੱਖਾਂ ਦਾ ਕੋਈ ਵਿਸ਼ਵਾਸ ਨਹੀਂ ਕਰ ਸਕਦਾ। ਚੁੱਕ ਗਿਆ ਵਿਸ਼ਵਾਸ, ਉਹਨਾਂ ਦਾ ਵਿਸ਼ਵਾਸ ਹੀ ਮੁੱਕ ਗਿਆ। ਆਓ ਸਰਵਣ ਕਰੋ, ਗੁਰੂ ਕਿਰਪਾ ਕਰੇ, ਐਸੇ ਬਣ ਜਾਈਏ, ਉਹ ਕਿਰਪਾ ਕਰੇ ਕਿ ਭਰੋਸੇ ਯੋਗ ਹੋ ਜਾਈਏ, ਕਿਤੇ ਭਰੋਸਾ ਗਵਾ ਨਾ ਬੈਠੀਏ। ਗੁਰੂ ਦਾ ਭਰੋਸਾ ਗਵਾ ਬੈਠੇ, ਕਿਸੇ ਵੀ ਸਾਡੇ 'ਤੇ ਭਰੋਸਾ ਨਹੀਂ ਕਰਨਾ। ਅਰਦਾਸ ਵਿੱਚ ਦਾਨ ਮੰਗਦੇ ਹਾਂ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ,
ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ। ਦਾਨਾ ਸਿਰਧਨ ਨਾਮ ਦਾਨ ਅੰਮ੍ਰਿਤਸਰ ਜੀ ਕੇ ਸ਼ਨਾ। ਕਿੰਨੇ ਭਾਗਾਂ ਵਾਲੇ ਹੋਵੋਗੇ ਕਿ ਕਿਤੇ ਪ੍ਰਦੇਸ਼ ਵਿੱਚ ਗਏ ਹੋਵੋ, ਕੋਈ ਨਾ ਜਾਣਦਾ ਹੋਵੇ ਤਾਂ ਵੀ ਕੋਈ ਤੁਹਾਡਾ ਭਰੋਸਾ ਕਰ ਲਵੇ। ਗੁਰਸਿੱਖ ਦਾ ਇਹ ਬਾਣਾ ਹੀ ਐਸਾ, ਸਤਿਗੁਰਾਂ ਕਿਹਾ ਸੀ ਜੇ ਤੂੰ ਮੇਰੇ 'ਤੇ ਭਰੋਸਾ ਕੀਤਾ ਜਗਤ ਤੇਰੇ 'ਤੇ ਭਰੋਸਾ ਕਰੇਗਾ, ਜਿੱਧਰ ਜਾਏਗਾ ਜੈ ਜੈਕਾਰ ਹੋਵੇਗੀ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਸਰਵਣ ਕਰੋ, ਭਰੋਸਾ ਗੁਆਚ ਕਿਵੇਂ ਜਾਂਦਾ ਅਤੇ ਭਰੋਸਾ ਮਿਲਦਾ ਕਿਵੇਂ ਹੈ, ਇੱਕ ਵਾਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ।
ਸਲੋਕ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੀ।
ਪੂਰਬ ਲਿਖਿਆ ਕਮਾਵਣਾ, ਜੇ ਕਰਤਾ ਆਪ ਲਿਖਿਆਸ।
ਜੋ ਕਰਤੇ ਪੁਰਖ ਨੇ, ਪਰਮਾਤਮਾ ਨੇ ਆਪ ਹੀ ਲਿਖ ਦਿੱਤਾ। ਇਹ ਜਿਹੜਾ ਨਾ ਲਿਖਿਆਸ, ਜਿਵੇਂ ਆਖਿਓਸ, ਖਾਦਾ ਸੋ, ਕਹਿਓਸ, ਇਹ ਸੋ ਦਾ ਕੋਈ ਅਰਥ ਵੱਖਰਾ ਨਹੀਂ, ਇਹ ਪਦ ਪੂਰਤੀ ਹੈ ਅਤੇ ਕਾਵਿ ਦੀ ਬੜੀ ਸੁੰਦਰ ਬਣ ਗਈ ਹੈ। ਕਰਤੇ ਨੇ ਜੋ ਆਪ ਹੀ ਲਿਖਿਆ, ਪੂਰਬ ਦਾ ਲਿਖਿਆ, ਅਸੀਂ ਨਹੀਂ ਸਾਂ, ਜੇ ਆਏ ਨਹੀਂ ਸਾਂ, ਭੇਜਣ ਲੱਗੇ ਹਾਂ, ਲਿਖਿਆ ਜੋ ਕਰਤੇ ਨੇ ਲਿਖ ਦਿੱਤਾ, ਇਹਨਾਂ ਜੀਵਾਂ ਨੇ ਉਹ ਕਰਨਾ। ਇੰਝ ਸਮਝਣਾ, ਸਟੋਰੀ ਪਹਿਲੇ ਲਿਖੀ ਜਾਂਦੀ ਹੈ, ਨਾਟਕ ਬਾਅਦ ਵਿੱਚ ਖੇਡਿਆ ਜਾਂਦਾ, ਅਤੇ ਉਸ ਦੀ ਲੀਲਾ ਜਿਵੇਂ ਜਿਵੇਂ ਦਾ ਰੋਲ ਕਿਸੇ ਨੂੰ ਦਿੱਤਾ, ਉਸ ਮਾਲਕ ਨੇ ਉਹ ਪਹਿਲੇ ਲਿਖਿਆ ਔਰ ਜੀਵਾਂ ਨੇ ਉਹ ਕਮਾਉਣਾ ਹੈ।
ਮੋਹ ਠਗੌਲੀ ਪਾਈਅਨ, ਵਿਸਰਿਆ ਗੁਣ ਤਾਸ।
ਤਾਸ ਦਾ ਅਰਥ ਹੁੰਦਾ ਖਜ਼ਾਨਾ। ਮੋਹ ਦੀ ਠੱਗ ਬੂਟੀ ਉਸਨੇ ਖਵਾ ਦਿੱਤੀ, ਮਾਇਆ ਨੇ ਮੋਹ ਦੀ ਠਗੌਲੀ ਪਾ ਦਿੱਤੀ, ਅਤੇ ਗੁਣਾਂ ਦਾ ਖਜ਼ਾਨਾ ਪਰਮਾਤਮਾ ਭੁੱਲ ਗਿਆ। ਪਹਿਲੇ ਠੱਗ, ਅੱਜ ਠੱਗ, ਅੱਜ ਦਾ ਠੱਗ ਬਹੁਤ ਪੜ੍ਹਿਆ ਲਿਖਿਆ, ਪਰ ਠੱਗੇ ਕਰਨ ਵਾਲੇ ਉਹਨਾਂ ਦੇ ਢੰਗ ਪਹਿਲੇ ਵੀ ਨਿਰਾਲੇ ਹੁੰਦੇ ਸਨ। ਉਹਨਾਂ ਕੀ ਕਰਨਾ, ਲੈ ਲੈਣਾ, ਆਖਣਾ ਜੀ ਮਾਤਾ ਦਾ ਪ੍ਰਸ਼ਾਦ ਆ, ਇਹ ਜ਼ਰੂਰ ਛਕ ਲਓ। ਕਿਸੇ ਦੇਵਤੇ ਦਾ ਨਾਂ ਲੈ ਦੇਣਾ। ਵਿੱਚ ਇੱਕ ਬੂਟੀ ਹੁੰਦੀ ਸੀ ਬੇਹੋਸ਼ੀ ਦੀ, ਉਹਦਾ ਨਾਂ ਸੀ ਠੱਗ ਬੂਟੀ, ਉਹਨੂੰ ਠਗੌਲੀ ਲਿਖਿਆ, ਉਹ ਖਵਾ ਦੇਣੀ, ਬੰਦਾ ਬੇਹੋਸ਼ ਹੋ ਜਾਂਦਾ ਸੀ, ਉਸ ਨੂੰ ਲੁੱਟ ਕੇ ਲੈ ਜਾਣ। ਕਾਫੀ ਸਾਲ ਪਹਿਲੇ ਇੱਕ ਖਬਰ ਸੀ, ਤੁਸੀਂ ਪੜ੍ਹੀ ਹੋਵੇਗੀ। ਕੁਛ ਕਿਰਤੀ ਵਿਚਾਰੇ ਜਾ ਰਹੇ ਸਨ 6 ਮਹੀਨੇ ਕੰਮ ਕਰਕੇ ਆਪਣੇ ਦੇਸ਼ ਸੁਪਰਫਾਸਟ 'ਤੇ, ਅਤੇ ਆ ਗਏ ਦੋ ਸੱਜਣ, ਆ ਲਓ ਮਾਤਾ ਦਾ ਪ੍ਰਸ਼ਾਦ। ਮਾਤਾ ਐਸਾ ਪ੍ਰਸ਼ਾਦ ਉਹਨਾਂ ਨੂੰ ਛਕਾਇਆ, ਸਾਰੇ ਬੇਹੋਸ਼ ਹੋ ਗਏ। ਉਹ ਜੋ 6 ਮਹੀਨੇ ਦੀ ਕਮਾਈ ਸੀ ਉਹ ਸਾਰੀ ਲੈ ਕੇ ਜਾਂਦੇ ਰਹੇ। ਰਹਿਤ ਨਾਮਿਆਂ 'ਚ ਇੱਕ ਬਚਨ ਲਿਖਿਆ ਸੀ, ਸਿੱਖ ਜਹਾਂ ਕਹਿ ਕਾ ਪ੍ਰਸ਼ਾਦ ਨਾ ਲੇਵੇ। ਇੱਕ ਤਾਂ ਗੱਲ ਇਹ ਪੱਲੇ ਬੰਨ ਲਓ ਕਿ ਕੜਾ ਪ੍ਰਸ਼ਾਦ ਤੋਂ ਬਿਨਾਂ ਕੋਈ ਪ੍ਰਸ਼ਾਦ ਨਹੀਂ। ਦਰਬਾਰ ਸਾਹਿਬ ਸਾਡਾ ਮਰਿਆਦਾ ਦਾ ਕੇਂਦਰ, ਚੜ੍ਹਦੀ ਮਠਿਆਈ ਕਦੀ ਵੇਖੀ ਜੀ ਅੱਜ ਤੱਕ? ਸਿਰਫ ਅਰਦਾਸ ਹੁੰਦੀ ਕੜਾ ਪ੍ਰਸ਼ਾਦ ਦੀ। ਕੋਈ ਆਖੇ ਮੈਂ ਚਣੇ ਬਣਾ ਕੇ ਲੈ ਆਇਆ ਜੀ ਪ੍ਰਸ਼ਾਦ, ਨਹੀਂ। ਪਤਾਸੇ ਲੈ ਆਇਆ ਪ੍ਰਸ਼ਾਦ, ਬਿਲਕੁਲ ਨਹੀਂ। ਸਿਰਫ ਕੜਾ ਪ੍ਰਸ਼ਾਦ, ਔਰ ਪ੍ਰਸ਼ਾਦ ਸਤਿਗੁਰੂ ਦੀ ਹਜ਼ੂਰੀ ਵਿੱਚ ਹੀ ਪ੍ਰਸ਼ਾਦ। ਕਿਸੇ ਨੂੰ ਰਾਹ ਜਾਂਦਿਆਂ ਲੈ ਕੇ ਜਾ ਕੇ ਦਿਓ, ਨਹੀਂ। ਨਾ ਹੀ ਲਵੋ ਅਤੇ ਨਾ ਐਸਾ ਯਤਨ ਕਰੋ, ਪ੍ਰਸ਼ਾਦ ਹਜ਼ੂਰੀ 'ਚ ਆ ਕੇ ਲਵੋ। ਆਖਿਆ ਚਹਿ ਕਹਿ ਕਾ ਪ੍ਰਸ਼ਾਦ ਨਹੀਂ। ਸੱਜਣ ਠੱਗ ਵੀ ਤਾਂ ਪ੍ਰਸ਼ਾਦ ਹੀ ਦਿੰਦਾ ਸੀ, ਬੰਦਾ ਬੇਹੋਸ਼ ਹੋ ਜਾਂਦਾ ਸੀ, ਉਸ ਨੂੰ ਮਾਰ ਦੇਣਾ। ਮਾਇਆ ਨੇ ਮੋਹ ਦੀ ਠਗੌਲੀ ਪਾ ਦਿੱਤੇ, ਬੰਦੇ ਨੂੰ ਬੇਹੋਸ਼ ਕਰ ਦਿੱਤਾ। ਗੁਣਾਂ ਦਾ ਖਜ਼ਾਨਾ ਪਰਮਾਤਮਾ ਭੁੱਲ ਗਿਆ, ਇਹ ਅਵਗੁਣਾਂ 'ਚ ਪੈ ਗਿਆ, ਬੇਹੋਸ਼ੀ ਵਿੱਚ ਜੀਵਨ ਜੀਵੇ ਆ। ਮਰਨ ਲੱਗਿਆਂ ਹੋਸ਼ ਆਉਂਦੀ ਜਦੋਂ ਜਮ ਆ ਜਾਂਦਾ। ਬੜਾ ਸੁੰਦਰ ਕਿਹਾ, ਨਾ ਦੇਖਣੇ ਕਿ ਤਰ੍ਹਾਂ ਹਮਨੇ ਜ਼ਿੰਦਗੀ ਦੇਖੇ, ਐਵੇਂ ਸੁੱਤੇ ਬਤੀਤ ਹੋ ਗਈ, ਮਾਇਆ ਦੇ ਮੋਹ 'ਚ ਬੇਹੋਸ਼ ਹੀ ਪਏ ਰਹੇ। ਨਾ ਦੇਖਣੇ ਕਿ ਤਰ੍ਹਾਂ ਹਮਨੇ ਜ਼ਿੰਦਗੀ ਦੇਖੇ, ਚਿਰਾਗ ਬੁਝਣੇ ਲਗਾ ਤੋ ਰੌਸ਼ਨੀ ਦੇਖੇ। ਜੀਵਨ ਦੀ ਜੋਤ ਜਦੋਂ ਬੁਝਣ ਲੱਗੇ, ਕਹਿਤ ਕਬੀਰ ਤਬ ਹੀ ਨਰ ਜਾਗ ਜਮ ਕਾ ਡੰਡ ਮੂੰਡ ਮੈਂ ਲਾਗੈ। ਉਸ ਵੇਲੇ ਜਾਗਣ ਦਾ ਕੀ ਫਾਇਦਾ, ਸੁੱਤਿਆਂ ਰੇ ਜਾਣੇ ਉਥਾਰੇ ਦੱਬਿਓ, ਸੁੱਤਿਆਂ ਗਏ ਵਿਹਾਏ, ਸੁੱਤਿਆਂ ਬਤੀਤ ਹੋ ਗਏ, ਗੁਣਾਂ ਦਾ ਖਜ਼ਾਨਾ ਪਰਮਾਤਮਾ ਵਿਸਰ ਗਿਆ। ਹਾਂਜੀ,
ਮਤ ਜਾਣੋ ਜਗ ਜੀਵ ਦਾ ਦੂਜੇ ਭਾਏ ਮੁਆਸ।
ਮਤ ਜਾਣੋ, ਭੁੱਲ ਕੇ ਨਾ ਸਮਝ ਲਿਓ ਕਿ ਜਿਹੜੇ ਮਾਇਆ ਦੇ ਮੋਹ ਵਿੱਚ ਫਸੇ ਨੇ ਜਿਉਂਦੇ ਨੇ, ਜਗਤ ਜੀ ਰਹੇ ਹੈ ਨਹੀਂ। ਤੁਸੀਂ ਅਗਲੇ ਸਲੋਕ ਧਿਆਨ ਨਾਲ ਪੜ੍ਹਨੇ, ਇਹ ਜਗਤ ਮਮਤਾ ਮੋਆ ਮਾ ਜੀਵਨ ਕੀ ਬਿਦਨਾ ਹੈ, ਗੁਰ ਕੈ ਬਹਾਣੇ ਚੇ ਚੱਲੇ ਤਾਂ ਜੀਵਨ ਪਦਵੀ ਪਾਹੇ। ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ। ਕਿੱਲੀ ਦੇ ਕੋਲ ਜਿਹੜੇ ਆ ਗਏ ਉਹ ਦਾਣੇ ਪੀਸਣੋਂ ਬਚ ਗਏ, ਜਾਂ ਪੱਕਾ ਤਾਂ ਕੱਟਿਆ, ਰਹੀ ਸੋ ਪੱਲਰ ਵਾੜ, ਸਨ ਕੀ ਸਾਰਾ ਚਿੱਥਿਆ, ਕਣ ਲਿਆ ਤਨ ਝਾੜ। ਇਹ ਕਣਕ ਦੀ ਸਾਰੀ ਗੱਲ ਕੀਤੀ ਹੈ ਕਿ ਸਾਰਾ ਸਮੇਤ ਗਾਹ ਦਿੱਤਾ, ਕਣ ਲਿਆ ਤਨ ਝਾੜ, ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬੈਠ। ਜੋ ਦਰ ਰਹੇ ਸੋਬਰ ਨਾਨਕ ਅਜ ਬਡਿੱਠ, ਦਰ ਕਿਹੜਾ ਉਹਦਾ ਦਰਵਾਜ਼ਾ, ਕਿੱਲੀ, ਉਹ ਪੀਸਣੋਂ ਬਚ ਗਏ। ਮਨਮੁਖ ਖਾਦੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ। ਗੁਣਾਂ ਦਾ ਖਜ਼ਾਨਾ ਭੁੱਲ ਗਿਆ, ਜਗਤ ਮਰਿਆ ਪਿਆ, ਇਹਨੂੰ ਜੀਵਦਾ ਨਾ ਸਮਝੋ। ਅਸੀਂ ਜਿਸ ਨੂੰ ਮਰਿਆ ਕਹਿੰਦੇ ਹਾਂ, ਸਤਿਗੁਰੂ ਉਸ ਨੂੰ ਮਰਿਆ ਨਹੀਂ ਕਹਿੰਦੇ। ਅਸੀਂ ਜਿਸ ਨੂੰ ਜਿਉਂਦਾ ਕਹਿੰਦੇ ਹਾਂ, ਗੁਰੂ ਉਹਨੂੰ ਜਿਉਂਦਾ ਨਹੀਂ ਕਹਿੰਦੇ। ਉਹਨਾਂ ਦਾ ਫੈਸਲਾ ਸੁਣੋ, ਉਹ ਕਹਿੰਦੇ ਨੇ ਮਰਨਾ ਕੀ ਹੈ, ਮਰਨੰ ਬਿਸਰੰ ਗੋਬਿੰਦ ਹੈ, ਜੀਵਨੰ ਹਰ ਨਾਮ ਦੇ ਹਾਉਣਾ। ਪਰਮਾਤਮਾ ਦਾ ਭੁੱਲ ਜਾਣਾ ਹੀ ਮਰਨਾ, ਜਿਹਨੂੰ ਰੱਬ ਭੁੱਲਿਆ ਕਹਿ ਦੇ ਉਹ ਬੇਸ਼ੱਕ ਮਰਿਆ ਪਏ। ਜਿਸ ਨੂੰ ਪਰਮਾਤਮਾ ਯਾਦ ਹੈ ਉਹ ਜਿਉਂਦਾ, ਸੋ ਜੀਵਿਆ ਜਿਸ ਮਨ ਵਸਿਆ ਸੋਏ। ਗੁਰੂ ਸਾਹਿਬ ਦਾ ਆਪਣਾ ਫੈਸਲਾ, ਆਖਾਂ ਜੀਵਾਂ ਵਿਸਰੇ ਮਰ ਜਾਂ, ਆਖਣੇ ਔਖਾ ਸਾਚਾ ਨਾਂ। ਜਗਤ ਦੂਜੇ ਭਾਵ ਵਿੱਚ ਮਰਿਆ ਪਿਆ ਹੈ।
ਜਿਨੀ ਗੁਰਮੁਖ ਨਾਮ ਨਾ ਚੇਤੇਓ, ਸੇ ਬਹਿਣ ਨਾ ਮਿਲਨੀ ਪਾਸ।
ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਨਹੀਂ ਚੇਤਿਆ, ਨਾਮ ਚੇਤੇ ਨਹੀਂ ਕੀਤਾ, ਉਹਨਾਂ ਨੂੰ ਰੱਬ ਦੇ ਪਾਸ ਬੈਠਣਾ ਨਹੀਂ ਮਿਲਦਾ। ਉਹਨਾਂ ਨੂੰ ਪਰਮਾਤਮਾ ਦੇ ਕੋਲ ਕੋਈ ਥਾਂ ਨਹੀਂ। ਡੱਲੇ ਨੂੰ ਇਹੋ ਕਿਹਾ ਸੀ, ਪੀੜ੍ਹੀ ਜਿੰਨੀ ਥਾਂ ਇਹ ਸੋਨੇ ਨਾਲ, ਚਾਂਦੀ ਦੇ ਸਿੱਕਿਆਂ ਨਾਲ, ਇਹ ਬਾਹਰਲੇ ਪਦਾਰਥਾਂ ਨਾਲ ਨਹੀਂ ਮਿਲਦੀ ਡੱਲਿਆ, ਇਹ ਤਾਂ ਧਿਆਇਆ ਮਿਲਦੀ ਆ। ਜੇ ਪੀੜ੍ਹੀ ਜਿੰਨਾ ਥਾਂ ਸੱਚਖੰਡ ਵਿੱਚ ਚਾਹੀਦਾ ਤਾਂ ਸਤਸੰਗ ਵਿੱਚ ਥਾਂ ਬਣਾ, ਸਤਸੰਗ ਵਿੱਚ ਤਾਂ ਬਣੇਗਾ। ਜੇ ਅੰਮ੍ਰਿਤ ਪਾਣ ਕਰੇ ਫਿਰ ਸਿੱਖ ਬਣ, ਗੁਰੂ ਦੀ ਸਿੱਖਿਆ ਲੈ। ਇੱਕ ਯਾਦ ਰੱਖਣਾ, ਭਾਵੇਂ ਕੀਮਤੀ ਹੀਰਾ ਵੀ ਹੋਵੇ, ਜੋ ਬਾਹਰੋਂ ਮੁੱਲ ਨਾਲ ਮਿਲ ਜਾਏ ਨਾ, ਗੁਰੂ ਨੇ ਉਸਨੂੰ ਕੋਈ ਅਮੁੱਲ ਨਹੀਂ, ਕੀਮਤੀ ਨਹੀਂ ਕਿਹਾ। ਉਹਨਾਂ ਕਿਹਾ ਕੀਮਤੀ ਤਾਂ ਉਹ ਜਿਹੜਾ ਕਿਸੇ ਮੁੱਲ ਵੀ ਨਾ ਮਿਲੇ, ਅਰਦਾਸ ਨਾਲ ਮਿਲੇ, ਬੰਦਗੀ ਨਾਲ ਮਿਲੇ, ਸਿਮਰਨ ਨਾਲ ਮਿਲੇ, ਉਸ ਦੇ ਅੱਗੇ ਆਪਣਾ ਆਪਾ ਅਰਪਣ ਕੀਤਿਆਂ ਮਿਲੇ, ਕਿਸੇ ਮੁੱਲ ਨਾਲ ਨਹੀਂ। ਭਾਈ ਨੰਦ ਲਾਲ ਜੀ ਨੇ ਇੱਕ ਦਿਨ ਕਹਿ ਦਿੱਤਾ ਸੀ ਦਸ਼ਮੇਸ਼ ਪਿਤਾ ਇੱਕ ਸੌਦਾ ਕਰ ਲਓ। ਕਹਿਣ ਲੱਗੇ ਕੀ? ਕਹਿਣ ਲੱਗੇ ਤੁਸੀਂ ਇੱਕ ਵਾਰੀ ਮੇਰੇ ਵੱਲ ਨਜ਼ਰ ਭਰ ਕੇ ਵੇਖ ਦਿਓ। ਸੌਦਾ ਕੈਸਾ ਕਿ ਤੁਸੀਂ ਨਜ਼ਰ ਭਰ ਕੇ ਵੇਖ ਦਿਓ, ਉਸ ਤੋਂ ਬਾਅਦ ਮੇਰਾ ਸਿਰ ਲਾ ਲਓ। ਸਤਿਗੁਰੂ ਕਹਿਣ ਲੱਗੇ ਇਹ ਸੌਦਾ ਨਹੀਂ ਬਣਦਾ, ਕਿਸੇ ਮੁੱਲ ਵੀ ਨਜ਼ਰ ਨਹੀਂ ਮਿਲਦੀ, ਨਜ਼ਰ ਤੇ ਮਿਲਦੀ ਹੈ ਕਿਰਪਾ ਨਾਲ। ਹੁਣ ਮੈਂ ਤੁਹਾਨੂੰ ਬੇਨਤੀ ਇਹ ਕਰਾਂ, ਤੁਸੀਂ ਸੋਨੇ ਦਾ ਭਾਂਡਾ ਲੈ ਲਓ, ਹੀਰੇ ਜੜਦੇ ਹੋ ਤੇ ਸਿੱਧਾ ਕਰਕੇ ਰੱਖਦੇ ਹੋ, ਆਖੋ ਇੰਨਾ ਕੀਮਤੀ ਭਾਂਡਾ ਰੱਖਿਆ ਬੱਦਲ ਪੈਣਾ ਹੀ ਚਾਹੀਦਾ? ਬਿਲਕੁਲ ਨਹੀਂ। ਉਹ ਪਤਾ ਨਹੀਂ ਜਦੋਂ ਵਰੇ ਭਾਵੇਂ ਮਿੱਟੀ ਦੇ ਭਾਂਡੇ ਭਰ ਜਾਏ, ਪਰ ਆਏਗਾ ਆਪਣੀ ਮਰਜ਼ੀ ਨਾਲ, ਮਿਲਦਾ ਉਸਦੀ ਕਿਰਪਾ ਨਾਲ। ਇਹ ਮੁੱਲ ਨਾਲ ਨਹੀਂ, ਨੋਟਾਂ ਨਾਲ ਨਹੀਂ ਮਿਲਦਾ, ਉਹ ਮਿਲਦਾ ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ ਰੱਬ ਦੇ ਪਾਸ ਉਹਨਾਂ ਨੂੰ ਬੈਠਣਾ ਮਿਲਦਾ ਜਿਹੜੇ ਗੁਰੂ ਦੀ ਰਾਹੀਂ ਚੇਤੇ ਕਰਦੇ ਹਨ।
ਦੁੱਖ ਲਾਗਾ ਬਹੁ ਅਤ ਕਣਾ, ਪੁੱਤ ਕਲਾਤ ਨਾ ਸਾਥ ਕੋਈ ਜਾਸ।
ਸਭ ਤੋਂ ਵੱਡਾ ਦੁੱਖ ਇਹ ਹੈ ਕਿ ਪੁੱਤਰ ਵੀ ਸਾਥ ਨਹੀਂ ਜਾਂਦਾ, ਕਲੱਤਰ ਇਸਤਰੀ ਵੀ ਸਾਥ ਨਹੀਂ ਜਾਂਦੀ, ਧਨ ਵੀ ਸਾਥ ਨਹੀਂ ਜਾਂਦਾ। ਸਾਥ ਤੇ ਵੈਸੇ ਇੱਥੇ ਹੀ ਕੋਈ ਨਹੀਂ, ਐਵੇਂ ਨਾ ਜੇ ਨਾ ਗੁਰੂ ਦੀ ਮੰਨੀਏ ਤੇ ਫਿਰ ਮੈਂ ਸਮਝਦਾ ਇਹ ਸਾਡੀ ਮਨ ਮਾਤਾ। ਗੁਰੂ ਦੀ ਗੱਲ ਧਿਆਨ ਨਾਲ ਸੁਣ ਲਈਏ, ਇਹ ਜਿੰਨੇ ਰਿਸ਼ਤੇ ਨੇ ਸਾਰੇ ਦੇ ਸਾਰੇ ਸੁੱਖ ਦੇ ਨੇ। ਸੁੱਖ ਮਿਲਦਾ ਪਿਆ ਤੇ ਬਾਪ ਬਾਪ ਹੈ, ਦੁੱਖ ਮਿਲਣਾ ਸ਼ੁਰੂ ਹੋ ਜਾਏ ਨਜ਼ਰ ਹੀ ਬਦਲ ਜਾਂਦੀ। ਸੁੱਖ ਮਿਲਦਾ ਤੇ ਪੁੱਤਰ ਪੁੱਤਰ ਹੈ, ਗੱਲ ਮੰਨਦਾ ਤੇ ਪੁੱਤਰ ਪੁੱਤਰ ਹੈ, ਅੱਗੋਂ ਜਵਾਬ ਦੇਵੇ ਬੰਦਾ ਕਹਿ ਦਿੰਦਾ ਮੈਂ ਨਹੀਂ ਤੈਨੂੰ ਪੁੱਤਰ ਮੰਨਦਾ। ਇਹ ਖੂਨ ਦੇ ਨਾਤੇ ਮੈਂ ਤੇ ਵੇਖਿਆ, ਖੂਨ ਦੇ ਨਾਤੇ ਆਪਣਿਆਂ ਦੇ ਹੀ ਖੂਨ ਦੇ ਪਿਆਸੇ ਵੀ ਹੋ ਜਾਂਦੇ, ਤੁਹਾਡੇ ਸਾਹਮਣੇ ਪ੍ਰਮਾਣ ਨੇ। ਜਿਹਨੂੰ ਕਹਿੰਦੇ ਖੂਨ ਦਾ ਰਿਸ਼ਤਾ, ਉਹ ਹੀ ਖੂਨ ਦਾ ਪਿਆਸਾ ਹੋ ਗਿਆ। ਮੈਂ ਇਹ ਨਹੀਂ ਕਹਿ ਰਿਹਾ ਕਿ ਪੁੱਤਰ ਨੂੰ ਪੁੱਤਰ ਨਾ ਸਮਝੋ, ਬਾਪ ਨੂੰ ਬਾਪ ਨਾ ਸਮਝੋ, ਭੈਣ ਨੂੰ ਭੈਣ ਨਾ ਸਮਝੋ, ਪਰ ਇੱਕ ਗੱਲ ਜ਼ਰੂਰ ਧਿਆਨ 'ਚ ਲੈ ਲਓ, ਜੇ ਪੁੱਤਰ ਨੂੰ ਹੀ ਸਭ ਕੁਝ ਸਮਝ ਲਿਆ ਨਾ, ਇਹ ਬਹੁਤ ਵੱਡੀ ਭੁੱਲ ਹੋਵੇਗੀ। ਪੁੱਤਰ ਨੂੰ ਰੱਬ ਨਾ ਸਮਝ ਲਵੋ, ਇਸਤਰੀ ਨੂੰ ਰੱਬ ਨਾ ਸਮਝ ਲਵੋ। ਹੁਣ ਪੁੱਤਰ ਨੂੰ ਸਮਝੋ, ਇੰਝ ਸਮਝ ਲਵੋ ਕਿ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ। ਇਹ ਸੰਜੋਗ ਹੈ, ਇੱਥੇ ਇੰਝ ਜਿਵੇਂ ਘਰ 'ਚ ਰਹਿੰਦੇ ਹੋ, ਗੁਜ਼ਰਾਨ ਹੈ, ਮੁਸਾਫਰ ਹਾਂ, ਇਕੱਠੇ ਹੋਏ ਹਾਂ, ਵਿਵਹਾਰ ਚੰਗਾ ਰੱਖੋ, ਵਾਟ ਨਾ ਕਰੇ ਇਹ ਮਾਮਲਾ। ਰਸਤੇ ਵਿੱਚ ਇਹ ਝਗੜੇ ਕਰਦਾ ਬੰਦਾ ਸ਼ੋਭਾ ਨਹੀਂ ਪਾਉਂਦਾ ਮੁਸਾਫਰ। ਜਾਣੇ ਮਹਿਮਾਨ, ਵਾਟ ਨਾ ਕਰੇ ਮਾਮਲਾ, ਜਾਣੇ ਮਹਿਮਾਨ, ਚੰਗਾ ਵਰਤਾਵ, ਮਿੱਠਾ ਬੋਲਣਾ, ਸੋਹਣਾ ਵਿਵਹਾਰ, ਲੇਕਿਨ ਇਹ ਸਮਝ ਲੈਣਾ ਕਿ ਮੇਰੀ ਦੁਨੀਆ ਮੇਰੇ ਵਾਸਤੇ ਰੱਬ ਸਿਰਫ ਪੁੱਤਰ ਹੀ ਹੈ, ਬੜੀ ਵੱਡੀ ਭੁੱਲ ਹੈ। ਮੇਰੀ ਦੁਨੀਆ ਧੀ ਹੈ ਸਿਰਫ, ਮੇਰੀ ਦੁਨੀਆ ਮਾਂ ਬਾਪ ਹੀ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਚਿੱਤ ਨਾ ਜੋੜ ਬੈਠੇ, ਜਿੱਥੇ ਚਿੱਤ ਲਾ ਲਿਆ ਇੱਕ ਗਲਤੀ ਹੋਰ ਹੋਵੇਗੀ। ਉਹ ਬਾਣੀ ਦੇ ਵਿੱਚ ਪੰਕਤੀ ਸੁਣ ਲਓ, ਉਹ ਕਹਿੰਦੇ ਨੇ ਕਾਮਨ ਲੋੜੈ ਸੋਨਾ ਰੂਪਾ, ਮਿੱਤਰ ਲੋੜੇਣ ਸੁੱਖਾ ਦਾਤਾ। ਇਸਤਰੀ ਚਾਹੁੰਦੀ ਹੈ ਸੋਨਾ ਮਿਲੇ, ਚਾਂਦੀ ਮਿਲੇ, ਮਿੱਤਰ ਲੋੜਦੇ ਨੇ ਕਿ ਖਾਣ ਪੀਣ ਲਈ ਕੀ ਪ੍ਰਬੰਧ ਕੀਤਾ ਹੈ, ਅਤੇ ਜੇ ਨਾ ਹੋਵੇ ਫਿਰ ਭਾਵੇਂ ਚੋਰੀ ਕਰਕੇ ਲੈ ਆ, ਭਾਵੇਂ ਠੱਗੀ ਕਰ, ਕੁਛ ਕਰ, ਨਾਨਕ ਪਾਪ ਕਰੇ ਤਿੰਨ ਕਾਰਨ, ਜਾਸੇ ਜੰਮਪੁਰ ਵਾਧਾ ਤਾ। ਸੱਚ ਇਹ ਜੇ ਬੰਦੇ ਦੀ ਜਾਨ ਪਰਿਵਾਰ ਵਿੱਚ ਆ, ਗੁਰੂ ਸਾਹਿਬ ਨੇ ਤਾਂ ਹੀ ਕਿਹਾ, ਕਹਿੰਦੇ ਨੇ ਤੇਰੀ ਜਾਨ ਤੇ ਇੱਥੇ ਅਟਕੀ ਹੋਈ। ਪੁਰਾਣੀਆਂ ਕਹਾਣੀਆਂ ਸੁਣਦੇ ਸਾਂ, ਕੋਈ ਦੇ ਸੀ ਮਰਦਾ ਨਹੀਂ ਸੀ ਤੇ ਕਿਸੇ ਪੁੱਛ ਲਿਆ ਤੇਰੀ ਜਾਨ ਕਿੱਥੇ ਆ, ਮਰੇਗਾ ਕਿਵੇਂ? ਕਹਿਣ ਲੱਗਾ ਇੱਕ ਰੁੱਖ ਤੇ ਪਿੰਜਰਾ, ਪਿੰਜਰੇ 'ਚ ਤੋਤਾ, ਉਹਦੇ ਵਿੱਚ ਮੇਰੀ ਜਾਨ, ਤੋਤਾ ਮਰੇਗਾ, ਮਰਾਂਗਾ। ਸੱਚ ਜੇ ਬੰਦਾ ਜਿੱਥੇ ਹੈ ਇਹਦੀ ਜਾਨ ਇੱਥੇ ਨਹੀਂ, ਕਿਸੇ ਦੀ ਜਾਨ ਤੇ ਜ਼ਮੀਨ ਵਿੱਚ ਆ, ਕਿਸੇ ਦੀ ਜਾਨ ਧਨ ਵਿੱਚ ਹੈ, ਕਿਸੇ ਦੀ ਜਾਨ ਪੁੱਤਰ ਵਿੱਚ ਹੈ, ਕਿਸੇ ਦੀ ਜਾਨ ਇਸਤਰੀ ਵਿੱਚ ਹੈ। ਧਨ ਨੇ ਉਹ ਜਿਹਨਾਂ ਦੀ ਜਾਨ ਸਿਮਰਨ ਵਿੱਚ ਹੈ। ਆਖਾਂ ਜੀਵਾਂ ਵਿਸਰੈ ਮਰ ਜਾਂ, ਆਖਣ ਔਖਾ ਸਾਚਾ ਨਾਂ, ਜਿਨ੍ਹਾਂ ਦੀ ਜਾਨ ਗੁਰੂ ਦੇ ਸਿਦਕ ਵਿੱਚ ਹੈ, ਜਿਨ੍ਹਾਂ ਦੀ ਜਾਨ ਗੁਰਬਾਣੀ ਵਿੱਚ ਹੈ, ਹਮਾਰੇ ਪਿਆਰੇ ਅੰਮ੍ਰਿਤਧਾਰੇ ਗੁਰ ਨਿਮਖਣਾ ਮਨ ਤੇ ਟਾਰੀ ਰੇ। ਪਰਮਾਤਮਾ ਭੁੱਲ ਗਿਆ, ਨੰਕਾਰ ਵਿਸਰ ਗਿਆ ਤੇ ਪੁੱਤਰ ਕਲੱਤਰ ਇਹਨਾਂ ਵਿੱਚੋਂ ਤੇ ਕੋਈ ਨਾਲ ਨਹੀਂ ਜਾਣਾ। ਇੱਕ ਸੋਹਰ ਕੇ ਨਾਮ ਬਣੇ ਅੱਗੇ ਲਈਏ ਖੋਏ, ਦੈਵ ਵਿਸਾਰ ਵਿਗੋਚਨਾ ਪ੍ਰਭ ਨੇ ਅਵਰਨਾ ਕੋਏ। ਕੋਈ ਸਾਥ ਜਾਣ ਵਾਲਾ ਨਹੀਂ, ਸਾਰੇ ਹੀ ਸਾਥ ਛੱਡ ਜਾਣਗੇ। ਇਹ ਸਾਥ ਨੇ ਸੁੱਖ ਦੇ, ਗੁਰੂ ਸਾਹਿਬ ਦਾ ਟਲ ਫੈਸਲਾ ਸੁਣ ਲਓ। ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ, ਕਹੋ ਨਾਨਕ ਸੁਣ ਰੇ ਮਨ ਹਰ ਭਾਵ ਐਸੋ ਹੋਏ। ਸੁਖ ਦੇ ਸੰਗੀ ਨੇ, ਤੇਰਾ ਦੁੱਖ ਸੁੱਖ ਦਾ ਸੰਗੀ ਕੌਣ? ਸੰਸਾਰ ਵਿੱਚ ਇਹ ਸੁੱਖ ਦਾ ਸੰਗ ਹੈ, ਦੁੱਖ ਸੁੱਖ ਦਾ ਸੰਗੀ ਕੌਣ ਹੈ? ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸੈ, ਹੋਰ ਤਬਿਦ ਲਿਆ ਨਾ ਜਾਈ। ਉਹ ਤੁਹਾਨੂੰ ਕਿੰਨਾ ਪਿਆਰ ਕਰਦਾ, ਦੁਨੀਆਂ ਦੇ ਲੋਕ ਤੇ ਵੇਖਿਆ ਇਹ ਪਿਆਰ। ਕੋਟ ਮੱਧੈ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੇ। ਦੁਨੀਆਂ ਵਿੱਚ ਸੱਚਾ ਪਿਆਰ ਤੇ ਉਸਦਾ ਹੀ ਹੋਵੇਗਾ ਜਿਸ ਦਾ ਰੱਬ ਨਾਲ ਪਿਆਰ ਹੈ, ਉਹ ਬੰਦਿਆਂ ਨਾਲ ਵੀ ਕਰੇਗਾ ਤੇ ਸੱਚਾ। ਪਰ ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਇਨ ਬੰਦ, ਜਿੱਚਰ ਪਹਿਨਣ ਖਾਵਣੇ ਤਿੱਚਰ ਰੱਖਣ ਗੰਢ, ਜਿੱਤ ਦਿਨ ਕਿਛੂ ਨਾ ਹੋਵਈ ਤਿੱਤ ਦਿਨ ਬੋਲਣ ਗੰਧ। ਚਾਇਆ ਸੀ ਮਿੱਤਰਾਂ ਕੋਲੋਂ ਆਨੰਦ ਮਿਲੇਗਾ, ਝੋਲੀ 'ਚ ਪੈ ਗਿਆ ਗੰਧ। ਕਿਉਂ? ਜਿੱਤ ਦਿਨ ਕਿਛੂ ਨਾ ਹੋਵਈ ਤੇ ਮਾਇਆ ਸਦਾ ਇੱਕ ਜੈਸੀ ਨਹੀਂ ਰਹਿੰਦੀ। ਤੇਰਾ ਕੌਣ ਹੈ ਜੋ ਸਦਾ ਤੈਨੂੰ ਪਿਆਰ ਕਰੇ? ਹਰ ਲੱਭਦੋ ਮਿੱਤਰ ਸੋ ਮਿੱਤੋ, ਬੇਧਾਰਨ ਕਦੇ ਨਾ ਚਿੱਤੋ, ਉਸਨੇ ਕਦੀ ਦਿਲ ਨਹੀਂ ਤੋੜਿਆ। ਜਾਂ ਕਾ ਅਸਥਿਲ ਤੋਲਿਓ ਮਿੱਤੋ, ਸੋਈ ਨਾਨਕ ਸਖਾ ਜੀ ਸੰਕਿਤੋ, ਪੁੱਤ ਕਲਤ। ਇਹਨਾਂ ਵਿੱਚੋਂ ਕੋਈ ਵੀ ਸਾਥ ਜਾਣ ਵਾਲਾ ਨਹੀਂ।
ਲੋਕਾਂ ਵਿੱਚ ਮੋਹ ਕਾਲਾ ਹੋਆ, ਅੰਦਰ ਉਬੇ ਸਾਸ।
ਕਹਿੰਦੇ ਨੇ ਲੋਕਾਂ ਵਿੱਚ ਤੇ ਮੂੰਹ ਕਾਲਾ ਹੋ ਗਿਆ ਤੇ ਅੰਦਰੋਂ ਹੌਕੇ ਭਰਦਾ, ਲੰਬੇ ਸਵਾਸ। ਕਿਉਂ? ਖੁਸ਼ ਕਰਨ ਵਾਸਤੇ ਹਰ ਪਾਪ ਕੀਤਾ, ਪਰਿਵਾਰ ਖੁਸ਼ ਰਹੇ। ਚੋਰੀ ਕਰ ਲਈ, ਠੱਗੀ ਕਰ ਲਈ, ਜੋ ਮਿਲਿਆ ਕਰ ਲਿਆ, ਉਹਦੇ ਨਾਲ ਲੋਕਾਂ 'ਚ ਮੂੰਹ ਕਾਲਾ ਹੋਣਾ ਹੀ ਸੀ, ਪਤਾ ਤਾਂ ਲੱਗ ਜਾਂਦਾ। ਅੰਤਰ ਬਹਿ ਕੇ ਕਰਮ ਕਮਾਵੇ, ਸੋਚੋਂ ਕੁੰਟੀ ਜਾਣੀ ਹੈ। ਗੁਰਮੁਖ ਜਨ ਨੂੰ ਕਿਹਾ ਚਾਦਰ ਵੇਖ ਕੇ ਪੈਰ ਪਸਾਰ। ਰਹਿਤਨਾਮਿਆਂ ਦੇ ਬਚਨ ਬੜੇ ਸੋਹਣੇ ਨੇ। ਉਹ ਕਹਿੰਦੇ ਨੇ ਪੈਰ ਨੰਗੇ ਨਾ ਹੋ ਜਾਣ, ਚਾਦਰ ਵੇਖ। ਚਾਦਰ ਕਿੰਨੀ ਹੈ ਧਨ ਦੀ? ਇਹ ਖਰਚਾ ਜਿੰਨਾ ਵਧਾ ਲਵੇਗਾ ਵੱਧ ਜਾਏਗਾ, ਅਤੇ ਘਟਾਉਣਾ ਬਹੁਤ ਮੁਸ਼ਕਲ ਹੋ ਜਾਏਗਾ, ਫਿਰ ਕਰਨੀਆਂ ਪੈਣਗੀਆਂ ਹੇਰਾ ਫੇਰੀਆਂ। ਜਿੰਨਾ ਬੱਚਿਆਂ ਨੇ ਮਾਂ ਬਾਪ ਦੇ ਦਿੱਤੇ ਚੰਗੇ, ਐਸੇ ਐਸੇ ਬੱਚੇ ਫੜੇ ਗਏ ਨੇ, ਬੜੇ ਚੰਗੇ ਘਰਾਂ ਦੇ ਬੱਚੇ ਐਜੂਕੇਸ਼ਨ ਲੈਣ ਲਈ ਆਏ, ਬੁਰੇ ਪਾਸੇ ਪੈ ਗਏ, ਖਰਚਾ ਪੂਰਾ ਨਹੀਂ ਹੋਇਆ, ਰਾਹ ਮਾਰਨਾ ਸ਼ੁਰੂ ਕਰ ਦਿੱਤਾ, ਕਿਸੇ ਦੀ ਵਾਲੀ ਲਾ ਲਈ, ਕਿਸੇ ਦਾ ਪਰਸ ਖੋ ਲਿਆ। ਹੋਇਆ ਕਿਉਂ? ਖਰਚਾ ਵਧਾ ਲਿਆ। ਜਿਹੜਾ ਵੀ ਖਰਚਾ ਵਧਾਏਗਾ, ਨਜਾਇਜ਼ ਵਧਾਏਗਾ, ਉਹਦਾ ਇਹੀ ਹਾਲ ਹੋਵੇਗਾ। ਜਿਸ ਦਿਨ ਬੰਦੇ ਨੂੰ ਕੱਪੜਾ ਪਾਉਣਾ ਵੀ ਨਹੀਂ ਸੀ ਆਉਂਦਾ, ਜਿਉਂਦਾ ਨਹੀਂ ਸੀ, ਘਰ ਵੀ ਨਹੀਂ ਸੀ, ਪਸ਼ੂਆਂ ਵਾਂਗੂ ਰਹਿ ਰਿਹਾ ਸੀ। ਵਧਾਈ ਗਿਆ ਵਧਾਈ ਗਿਆ, ਹੁਣ ਇਹ ਤਾਂ ਵੱਧਦਾ ਜਾਏਗਾ। ਦੁਨੀਆਂ ਦੀ ਦੌਲਤ ਸਾਰੀ ਕੋਲ ਹੋਵੇ, ਇੱਕੋ ਦਿਨ ਜੂਏ 'ਚ ਹਾਰੀ ਜਾ ਸਕਦੀ ਹੈ। ਜੇ ਦੌਲਤ ਉਡਾਉਣੀ ਹੈ ਫਿਰ ਤਾਂ ਰਹਿ ਨਹੀਂ ਸਕਦੀ। ਸਾਹਿਬਾਂ ਨੇ ਕਿਹਾ ਸੀ ਫਿਰ ਮੂੰਹ ਕਾਲਾ ਹੋਵੇਗਾ, ਲੋਕਾਂ ਵਿੱਚ ਬਦਨਾਮੀ ਹੋਵੇਗੀ, ਅਤੇ ਫਿਰ ਪਛਤਾਵਾ ਹੋਵੇਗਾ। ਕੇ ਬਹੁਤ ਬੁਰਾ ਕੀਤਾ, ਬਹੁਤ ਬੁਰਾ ਕੀਤਾ, ਮੈਨੂੰ ਇਹ ਕਰਨਾ ਨਹੀਂ ਸੀ ਚਾਹੀਦਾ।
ਮਨ ਮੁਖਾਂ ਨੂੰ ਕੋ ਨਾ ਵਿਸਾਹੀ, ਚੁੱਕ ਗਿਆ ਵਿਸਾਸ।
ਇੱਕ ਸੱਜਣ ਗਿਆ ਕਿਸੇ ਨੂੰ ਜਾ ਕੇ ਕਹਿਣ ਲੱਗਾ, ਉਧਾਰ ਦਿਓ ਜੀ ਥੋੜਾ। ਗੱਲ ਬੜੇ ਧਿਆਨ ਨਾਲ ਸੁਣਿਓ, ਉਧਾਰ ਦਿਓ। ਕਹਿਣ ਲੱਗਾ, ਮੈਂ ਤੈਨੂੰ ਜਾਣਦਾ ਨਹੀਂ, ਜਾਂ ਤੇ ਐਸਾ ਕਰ ਕੋਈ ਉਹਨੂੰ ਲਿਆ ਜਿਹਨੂੰ ਮੈਂ ਜਾਣਦਾ ਹੋਵਾਂ, ਤੈਨੂੰ ਜਾਣਦਾ ਹੋਵੇ, ਤੇ ਜਾਂ ਉਸ ਕੋਲ ਜਾ ਜਿਹੜਾ ਤੈਨੂੰ ਜਾਣਦਾ ਹੋਵੇ। ਕਹਿਣ ਲੱਗਾ, ਜਿਹੜੇ ਜਾਣਦੇ ਨੇ ਤੇ ਬਿਲਕੁਲ ਹੀ ਨਹੀਂ ਜਾਣ ਦਿੰਦੇ, ਕਿਉਂਕਿ ਉਹ ਤੇ ਮੈਨੂੰ ਜਾਣਦੇ ਨੇ, ਮੈਂ ਵਾਪਸ ਨਹੀਂ ਕਰਨਾ। ਜਿਹੜੇ ਜਾਣਦੇ ਨੇ ਉਹ ਵੀ ਨਹੀਂ ਦਿੰਦੇ, ਜਿਹੜੇ ਨਹੀਂ ਜਾਣਦੇ ਉਹ ਵੀ ਨਹੀਂ ਦਿੰਦੇ, ਮੈਂ ਕਿਹੜੇ ਪਾਸੇ ਜਾਵਾਂ? ਕੀ ਹਾਲਤ ਹੋਵੇਗੀ ਉਸ ਬੰਦੇ ਦੀ? ਕਿਸੇ ਪਾਸਿਓਂ ਵੀ ਜਿੱਧਰ ਜਾਏ, ਨਾ ਹੀ ਨਾ, ਨਾ ਹੀ ਨਾ। ਮਨ ਮੁੱਖਾਂ ਦਾ ਵਿਸ਼ਵਾਸ ਮੁੱਕ ਗਿਆ। ਸੱਤਾ ਬਲਵੰਡ ਨੇ ਗੁਰੂ ਦਾ ਭਰੋਸਾ ਤੋੜਿਆ, ਸਿੱਖਾਂ ਵੀ ਸ਼ਬਦ ਸੁਣਨੇ ਬੰਦ ਕਰ ਦਿੱਤੇ। ਐਸਾ ਅਨੇਕਾਂ ਨਾਲ ਹੋਇਆ। ਰਾਮ ਰਾਏ ਨੇ ਗੁਰੂ ਦਾ ਭਰੋਸਾ ਤੋੜਿਆ, ਸਿੱਖਾਂ ਨੇ ਵੀ ਮੂੰਹ ਨਹੀਂ ਲਾਇਆ। ਉਹਨਾਂ ਨੇ ਕਿਹਾ, ਜੇ ਗੁਰੂ ਨਹੀਂ ਤੇਰੇ ਤੇ ਭਰੋਸਾ ਕਰਦਾ, ਅਸੀਂ ਵੀ ਨਹੀਂ ਕਰਨਾ। ਜਾਂ ਕਰਤਾ ਵੱਲ ਤਾਂ ਸਭ ਕੋ ਵੱਲ, ਸਭ ਜਨ ਕੋ ਆਏ ਕਰੇ ਰਹਿ ਰਾਸ, ਸ਼ਾਹ ਪਾਤਸ਼ਾਹ ਸਭ ਹਰ ਕਾ ਕੀਆ, ਸਭ ਦਰਸ਼ਨ ਦੇਖ ਕਰੇ ਸ਼ਾਬਾਸ। ਰੱਬ ਤੇ ਭਰੋਸਾ ਹੋਵੇ, ਗੁਰੂ ਤੇ ਭਰੋਸਾ ਹੋਵੇ, ਤੂੰ ਵੀ ਭਰੋਸੇ ਯੋਗ, ਗੁਰਮੁਖ ਭਰੋਸੇ ਯੋਗ ਹੈ। ਗੁਰਮੁਖ ਨੂੰ ਕੁਝ ਸੌਂਪਿਆ ਜਾ ਸਕਦਾ, ਗੁਰਮੁਖ ਕੋਲ ਕੁਛ ਰੱਖਿਆ ਜਾ ਸਕਦਾ। ਖੁਦਾ ਤਰਸ ਬਾਜ ਦੇ ਅਮਾਨਤ ਗੁਜ਼ਾਰ, ਅਮਾਨਤ ਉਹਦੇ ਕੋਲ ਰੱਖੀ ਜਾ ਸਕਦੀ ਜਿਹੜਾ ਰੱਬ ਦੇ ਰਹਿਮ ਵਾਲਾ। ਬੇਰਹਿਮ ਕੋਲੋਂ ਨਹੀਂ, ਉਹਨੇ ਵਾਪਸ ਨਹੀਂ ਕਰਨੀ, ਉਹਦਾ ਭਰੋਸਾ ਨਹੀਂ।
ਨਾਨਕ ਗੁਰਮੁਖਾਂ ਨੂੰ ਸੁਖ ਅਗਲਾ, ਜਿਨ੍ਹਾਂ ਅੰਤਰ ਨਾਮ ਨਿਵਾਸ।
ਜਿਨ੍ਹਾਂ ਦੇ ਅੰਦਰ ਨਾਮ ਦਾ ਨਿਵਾਸ ਹੈ, ਨਾਮ ਟਿਕਿਆ ਹੋਇਆ, ਉਹਨਾਂ ਨੂੰ ਸੁੱਖ ਅਗਲਾ ਦਾ ਅਰਥ ਹੈ ਬਹੁਤਾ, ਉਹਨਾਂ ਨੂੰ ਬਹੁਤ ਸੁੱਖ ਹੈ। ਕਿੰਨਾ ਕੁ ਸੁੱਖ ਹੈ? ਮਾਏ ਮੇਰੇ ਮਨ ਕੋ ਸੁਖ, ਕੋਟ ਆਨੰਦ ਰਾਜ ਸੁਖ ਭੋਗਵੈ, ਹਰ ਸਿਮਰਤ ਬਿਨਸੈ ਸਭ ਦੁੱਖ। ਇੰਨਾ ਸੁੱਖ ਮੈਨੂੰ ਮਿਲਿਆ, ਕਰੋੜਾਂ ਰਾਜ ਭੋਗ ਲਏ, ਕਰੋੜਾਂ ਆਨੰਦ ਮੈਨੂੰ ਮਿਲ ਗਿਆ, ਮੈਨੂੰ ਇੰਨਾ ਸੁੱਖ ਮਿਲਿਆ ਹੈ। ਇਹ ਸੁੱਖ ਕਿਸ ਦਾ? ਨਾਮ ਦਾ, ਪਰਮਾਤਮਾ ਨਾਲ ਜੁੜਨ ਦਾ, ਗੁਰੂ ਦੀ ਸ਼ਰਨ ਪੈਣ ਦਾ। ਹਾਂਜੀ,
ਮਹੱਲਾ ਤੀਜਾ।
ਇਹ ਸਲੋਕ ਵੀ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੀ।
ਸੈਣ ਸੇ ਸੱਜਣਾ ਜੇ ਗੁਰਮੁਖ ਮਿਲ ਹੀ ਸੁਭਾਏ।
ਇੱਕ ਗੱਲ ਪੱਲੇ ਬੰਨ ਲਓ, ਭੈਣ ਭਰਾ ਤੇ ਜੋ ਰੱਬ ਨੇ ਦਿੱਤੇ ਮਿਲ ਗਏ, ਤੇ ਮਿੱਤਰ ਬਣਾਉਣੇ ਨੇ ਤੁਸੀਂ ਆਪ, ਚੋਇਸ ਤੁਹਾਡੀ ਹੋ ਸਕਦੀ ਹੈ ਵੀ ਕਿਹਨੂੰ ਬਣਾਵਾਂ ਕਿਹਨੂੰ ਨਾ ਬਣਾਵਾਂ। ਦੁਸ਼ਮਣ ਤੇ ਗੁਰੂ ਕਰੇ ਬਣਾਓ ਹੀ ਕਿਸੇ ਨੂੰ ਨਾ, ਇਹ ਚੰਗੀ ਚੀਜ਼ ਨਹੀਂ। ਦੁਸ਼ਮਣੀ ਤੇ ਨਾ ਬਣਾ, ਪਰ ਮਿੱਤਰਤਾ ਬਣਾ, ਪਰ ਮਿੱਤਰ ਉਹਨਾਂ ਨੂੰ ਬਣਾ ਜਿਨ੍ਹਾਂ ਦਾ ਰੱਬ ਨਾਲ ਪਿਆਰ ਹੈ। ਮਿੱਤਰ ਉਹਨਾਂ ਨੂੰ ਬਣਾਈ ਜਿਨ੍ਹਾਂ ਦਾ ਗੁਰੂ ਨਾਲ ਪਿਆਰ ਹੈ। ਮਿੱਤਰ ਉਹਨਾਂ ਨੂੰ ਬਣਾਈ ਜਿਹੜੇ ਅੰਦਰੋਂ ਬਾਹਰੋਂ ਪਿਆਰ ਨਾਲ ਪਏ। ਉਹ ਵੇਖਦੇ ਸਹੀ, ਪਹਿਲੇ ਇਹਨਾਂ ਦੇ ਕੋਲ ਮਿੱਤਰਤਾ ਹੈ? ਜਿਸ ਦੇ ਹਿਰਦੇ ਵਿੱਚ ਹੀ ਪਿਆਰ ਨਹੀਂ ਨਿਭਾਏਗਾ ਤੇਰੇ ਨਾਲ, ਕੀ ਰੱਬ ਦੇ ਬੰਦਿਆਂ ਨੂੰ ਮਿੱਤਰ ਬਣਾ। ਇਸੇ ਲਈ ਕਿਹਾ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ। ਮਿੱਤਰ ਉਹਨਾਂ ਨੂੰ ਬਣਾ ਜਿਨ੍ਹਾਂ ਦੇ ਘਰ ਜਾਏ ਤੇ ਉਹ ਆਖਣ ਜੀ ਰਹਿ ਰਾਜ ਸਾਹਿਬ ਦਾ ਪਾਠ ਕਰ ਲਈਏ। ਮਿੱਤਰ ਉਹਨਾਂ ਨੂੰ ਬਣਾਓ ਜਿਨ੍ਹਾਂ ਦੇ ਘਰ ਜਾਂਦਿਆਂ ਸੁਖਮਣੀ ਤੇਰੇ ਕੰਨਾਂ 'ਚ ਪਏ। ਭੁੱਲ ਕੇ ਮਿੱਤਰ ਨਾ ਬਣਾਈ, ਜਾਂਦਿਆਂ ਸ਼ਰਾਬ ਦੀ ਬੋਤਲ ਤੇਰੇ ਅੱਗੇ ਰੱਖ ਦੇਣ, ਆਪਣੀ ਵੀ ਮੱਤ ਮਾਰੀ ਜਾਏ ਅਤੇ ਦੂਸਰੇ ਦੀ ਵੀ ਮਾਰੀ ਜਾਏ। ਗੁਰੂ ਅਮਰਦਾਸ ਦਾ ਬਚਨ ਯਾਦ ਕਰੋ, ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿੱਤ ਪੀਤਾ ਮਤ ਦੂਰ ਹੋਏ, ਮਤ ਹੀ ਦੂਰ ਹੋ ਜਾਏ। ਬਰਲ ਪਵੇ ਝੱਲ, ਬਰਲ ਕਹਿੰਦੇ ਨੇ ਝੱਲ ਨੂੰ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਈ, ਖਸਮੋਂ ਧੱਕੇ ਖਾਏ। ਇੱਕ ਸੱਜਣ ਬਾਰੇ ਸੁਣਿਆ ਮੈਂ ਤੇ ਸਮਝਿਆ, ਸਿਰਫ ਹਾਸ ਬਲਾਸ ਦਾ ਲਤੀਫਾ ਨਹੀਂ, ਗੱਲ ਠੀਕ ਹੈ। ਪਤਨੀ ਨੇ ਕਹਿਣਾ ਜੀ ਤਾਲਾ ਆਪੇ ਹੀ ਲਾ ਜਾਓ ਬਾਹਰੋਂ, ਤੇ ਆਪੇ ਹੀ ਖੋਲ ਲਿਓ ਜੀ, ਹੁਣ ਥੱਲੇ ਕਿਹੜਾ ਉਤਰੇ। ਭੁਲੇ ਪਿਆ ਤਾਲੇ ਨਾਲ ਅਤੇ ਉਚਾਰੀ ਆਈ, ਕਹਿਣ ਲੱਗੇ ਚਾਬੀ ਦੂਸਰੀ ਸੁੱਟਦੇ ਹਾਂ। ਕਹਿਣ ਲੱਗਾ ਨਹੀਂ ਚਾਬੀ ਤਾਂ ਕੋਲ ਹੈ, ਤਾਲਾ ਹੀ ਨਹੀਂ ਲੱਭਦਾ ਪਿਆ, ਤਾਲਾ ਕਿੱਧਰ ਗਿਆ। ਜੇ ਮਾਤੀ ਮਾਰੀ ਜਾਏ ਬੰਦੇ ਦੇ, ਚਾਬੀ ਵੀ ਕੋਲ ਹੋਵੇ ਨਹੀਂ ਲੱਗਣੀ। ਗੁਰੂ ਸਾਹਿਬ ਕਹਿੰਦੇ ਨੇ ਜਿੱਤ ਪੀਤੇ ਮਤ ਦੂਰ ਹੋਏ, ਬੁਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਉਹਨਾਂ ਕੋਲ ਜਾ ਜਿਨ੍ਹਾਂ ਕੋਲ ਬੈਠ ਕੇ ਰੱਬ ਦੀ ਪਛਾਣ ਆ ਜਾਏ, ਰੱਬ ਨਾਲ। ਉਹਨਾਂ ਕੋਲ ਨਾ ਜਾ ਘੜੀ ਬੈਠੇ ਤੇ ਥਾਣੇ ਪਹੁੰਚ ਜਾਏ, ਉਹਨਾਂ ਕੋਲ ਨਾ ਜਾ ਘੜੀ ਕੁ ਬੈਠਾ ਤੇ ਜੇਲੇ ਪਹੁੰਚ ਜਾਏ, ਉਹਨਾਂ ਕੋਲ ਜਾ ਜਿਨ੍ਹਾਂ ਦੇ ਕੋਲ ਬੈਠੇ ਆ, ਸੰਗਤ ਵਿੱਚ ਪਹੁੰਚ ਜਾਏ, ਸੱਚਖੰਡ ਪਹੁੰਚ ਜਾਏ, ਤੇਰਾ ਜੀਵਨ ਸੱਚਖੰਡ ਬਣ ਜਾਏ। ਉਹਨਾਂ ਕੋਲ ਬੈਠ, ਉਹ ਸੱਜਣ ਨੇ ਜਿਨ੍ਹਾਂ ਦਾ ਰੱਬ ਨਾਲ ਪਿਆਰ ਹੈ।
ਸਤਿਗੁਰ ਕਾ ਭਾਣਾ ਅਨ ਦਿਨ ਕਰਹੀ ਸੀ ਸੱਚ ਰਹੀ ਸਮਾਏ।
ਕਹਿੰਦੇ ਨੇ ਸਤਿਗੁਰੂ ਦਾ ਭਾਣਾ ਅਨ ਦਿਨ ਕਰੇ, ਪਾਣੇ ਵਿੱਚ ਰਹਿੰਦੇ ਨੇ, ਜੀਵਨ ਪਾਣੇ ਅਨੁਸਾਰ ਕਰਦੇ ਹਨ। ਕੋਈ ਗੱਲ ਐਸੀ, ਕੋਈ ਕਰਮ ਐਸਾ ਨਹੀਂ ਜਿਹੜਾ ਰਜ਼ਾ ਭਾਣੇ ਤੋਂ ਬਾਹਰ ਹੋਵੇ, ਗੁਰਮਤ ਮਰਿਆਦਾ ਅਨੁਸਾਰ ਨਾ ਹੋਵੇ, ਉਹ ਸੱਚ ਵਿੱਚ ਲੀਨ ਹੋਏ ਰਹਿੰਦੇ ਹਨ।
ਦੂਜੇ ਭਾਈ ਲੱਗੇ ਸੱਜਣ ਨਾ ਆਖੀਆ ਹੈ,
ਦੂਜੇ ਭਾਵ ਵਿੱਚ ਜਿਹੜੇ ਲੱਗੇ ਨੇ ਮਾਇਆ ਦੇ ਪਿਆਰੇ ਦੇ ਅੰਤਰ, ਮਾਇਆ ਮਾਇਆ, ਉਹਨਾਂ ਨੂੰ ਸੱਜਣ ਨਹੀਂ ਆਖਣਾ ਚਾਹੀਦਾ, ਉਹਨਾਂ ਨੂੰ ਮਿੱਤਰ ਨਾ ਬਣਾ, ਉਹ ਨਹੀਂ ਸੱਜਣ ਆਖੇ ਜਾਂਦੇ। ਸੱਜਣ ਸੇਈ ਨਾਲ ਮੈਂ, ਗੁਰਬਾਣੀ ਦਾ ਵਾਕ ਹੈ, ਸੱਜਣ ਸੇ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲਿਖ ਮੰਗੀਏ ਤਿੱਥੇ ਖੜੇ ਦੇ ਸਨ, ਰੱਬ ਦੀ ਹਜ਼ੂਰੀ ਵਿੱਚ ਵੀ ਤੇਰੇ ਨਾਲ ਖਲੋਤੇ ਹੋ। ਜਿਹੜੇ ਇੱਥੇ ਹੀ ਛੱਡ ਕੇ ਭੱਜ ਜਾਣ, ਬੜਾ ਸੁੰਦਰ ਇੱਕ ਬਚਨ ਹੈ, ਨਾਨਕ ਕੱਚੜਿਆਂ ਸਿਉ ਤੋੜ, ਕੱਚਿਆਂ ਨਾਲ ਉਹ ਤੋੜ ਲੈ ਟੋਂਡ, ਸੱਜਣ ਸੰਤ ਪੱਕਿਆਂ। ਓਏ ਜੀ ਬੰਦੇ ਵਿਛੜੇ ਹੋ ਮੋਇਆ ਨਾ ਜਾਈ ਛੋੜ, ਇੱਕ ਤੇ ਜਿਉਂਦਾ ਹੀ ਵਿਛੜ ਗਿਆ, ਇੱਕ ਮਰ ਕੇ ਵੀ ਨਹੀਂ ਵਿਛੜਦੇ, ਉਹ ਅੰਗ ਸੰਗ ਨੇ ਤੇਰੇ ਨਾਲ ਨੇ, ਉਹ ਸੱਜਣ ਹਨ।
ਜੀ ਅਭਿਮਾਨ ਕਰੇ ਵੇਕਾਰ,
ਕਹਿੰਦੇ ਨੇ ਉਹ ਸੱਜਣ ਨਹੀਂ ਆਖੇ ਜਾਂਦੇ ਜਿਹੜੇ ਅਭਿਮਾਨ ਕਰਦੇ ਤੇ ਵਿਕਾਰਾਂ ਵਿੱਚ ਰਹਿੰਦੇ। ਉਹਨਾਂ ਦਾ ਹਰ ਕਰਮ ਵਿਕਾਰ ਹੈ, ਉਹਨਾਂ ਦਾ ਹਰ ਬਚਨ ਵਿਕਾਰ ਹੈ, ਉਹਨਾਂ ਦਾ ਬੋਲਣਾ ਪਾਪ ਹੈ, ਉਹਨਾਂ ਦਾ ਕਰਨਾ ਪਾਪ ਹੈ।
ਮਨਮੁਖ ਆਪ ਸਵਾਰਥੀ ਕਾਰਜ ਨਾ ਸਕੇ ਸਵਾਰ।
ਮਨਮੁਖ ਬੰਦਾ ਉਹ ਹੈ ਜਿਹੜਾ ਸਵਾਰਥੀ ਹੈ, ਉਹ ਹਮੇਸ਼ਾ ਸੋਚਦਾ ਕਿ ਮੇਰਾ ਕੋਈ ਸਬਰ ਜਾਏ, ਦੂਸਰੇ ਦਾ ਬੇਸ਼ੱਕ ਕੁਛ ਰਹੇ ਕੁਛ ਨਾ ਰਹੇ। ਕੁਛ ਮਨਮੁਖ ਤੇ ਇਸ ਤੋਂ ਵੀ ਅੱਗੇ ਗਏ ਨੇ, ਉਹ ਕਹਿੰਦੇ ਨੇ ਬੇਸ਼ੱਕ ਸਾਡਾ ਵੀ ਕੁਛ ਨਾ ਰਹੇ ਪਰ ਦੂਸਰੇ ਦਾ ਵੀ ਕੁਛ ਨਹੀਂ ਰਹਿਣ ਦੇਣਾ। ਇੱਕ ਗ੍ਰੰਥ ਹੈ ਸਾਰ ਕੁਤਾਵਲੀ, ਉਸ ਦੇ ਵਿੱਚ ਬੜਾ ਸੁੰਦਰ ਬਚਨ ਉਹਨਾਂ ਲਿਖਿਆ ਹੈ ਕਿ ਬਾਂਦਰ ਚਿੜੀ ਦੇ ਘਰ ਕੋਲ ਆਇਆ ਅਤੇ ਕਹਿਣ ਲੱਗਾ ਬੜਾ ਸੋਹਣਾ ਬਣਾਇਆ ਹੀ ਘਰ, ਇੱਥੇ ਤੂੰ ਅੰਦਰ ਬੈਠਣੀ ਹੈ, ਵੇਖ ਬਰਸਾਤ ਤੋਂ ਬਚੀ ਹੈ, ਗਰਮੀ ਸਰਦੀ ਤੋਂ ਬਚੀ ਮੈਂ ਤੇ ਬਾਹਰ ਤੇ। ਕਹਿਣ ਲੱਗੇ ਮੈਂ ਬਣਾਇਆ ਅਤੇ ਤੂੰ ਵੀ ਬਣਾ ਲੈ, ਮੈਂ ਤੇ ਚੁੰਝ ਨਾਲ ਬਣਾਇਆ ਤੈਨੂੰ ਰੱਬ ਨੇ ਹੱਥ ਦਿੱਤੇ। ਗੁੱਸਾ ਚੜ ਗਿਆ, ਕਹਿਣ ਲੱਗਾ ਮੈਂ ਤੇ ਨਹੀਂ ਬਣਾਇਆ, ਅੱਜ ਤੱਕ ਮੇਰੇ ਖਾਨਦਾਨ ਚੋਂ ਵੀ ਕਿਸੇ ਬਾਂਦਰ ਨੇ ਨਹੀਂ ਆਪਣਾ ਘਰ ਬਣਾਇਆ। ਬਾਕੀ ਪੰਖੀ ਬਣਾਉਂਦੇ ਕਦੀ ਵੇਖਣਾ ਵੀ ਬਾਂਦਰ ਨੇ ਘਰ ਆਪਣਾ ਬਣਾਇਆ ਨਾ। ਕਹਿਣ ਲੱਗਾ ਅਸੀਂ ਤੇ ਖਾਨਦਾਨੀ ਬਰਕਤ ਇਸੇ ਤਰ੍ਹਾਂ ਹੀ ਰਹਿਣ ਵਾਲੇ, ਅੱਜ ਤੱਕ ਕੁਛ ਨਹੀਂ ਬਣਾਇਆ ਪਰ ਇੱਕ ਕੰਮ ਕਰਨਾ ਕਿ ਤੇਰਾ ਢਾ ਜਾਣਾ ਬਰਾਬਰ ਹੋ ਗਿਆ, ਨਾ ਤੇਰਾ ਰਹਿ ਗਿਆ ਨਾ ਮੇਰਾ ਰਹਿ ਗਿਆ। ਕਹਿੰਦੇ ਨੇ ਚਿੜੀ ਦਾ ਘਰ ਢਾ ਦਿੱਤਾ। ਬੜੇ ਸੁੰਦਰ ਸ਼ਬਦ ਲਿਖੇ ਨੇ, ਦੋਏ ਕਰ ਕਰ ਹੱਥ, ਦੋਏ ਪੱਗ, ਦੋ ਤੇਰੇ ਪੈਰ ਨੇ ਬੰਦਿਆਂ, ਪੁਰਖ ਆਕਾਰ, ਸੀਤ ਵਾਤ ਕੇ ਘਾਤ ਹਿੱਤ ਕਿਉਂ ਨਾ ਕਰੋ ਅਗਾਰ, ਗਰਮੀ ਸਰਦੀ ਤੋਂ ਬਚਣ ਲਈ ਘਰ ਕਿਉਂ ਨਹੀਂ ਬਣਾਉਂਦਾ। ਕਹਿਣ ਲੱਗਾ ਸੂਈ ਵਰਗਾ ਤੇਰਾ ਮੂੰਹ, ਅਤੇ ਉਪਦੇਸ਼ ਮੈਨੂੰ ਦੇ ਰਹੀ, ਸੂਈ ਮੁੱਖ ਵਿਚਾਰਨੀ ਰੰਡੇ ਪੰਡਿਤ ਰਾਰ, ਨੈ ਬਲ ਨਿਜ ਗ੍ਰਹਿ ਰਚਨ ਮੈਂ ਸਮਰਥ ਹੱਥ ਤਵ ਦਵਾ। ਹਾਂ ਮੈਂ ਬਣਾ ਨਹੀਂ ਸਕਦਾ ਪਰ ਮੈਂ ਢਾ ਜ਼ਰੂਰ ਸਕਦਾ। ਮਨਮੁੱਖ ਜਿਹੜੇ ਨੇ ਉਹਨਾਂ ਦਾ ਇਹੀ ਕੰਮ, ਉਹਨਾਂ ਨੂੰ ਤੋੜਨਾ ਹੀ ਆਉਂਦਾ, ਉਹਨਾਂ ਨੂੰ ਢਾਉਣਾ ਹੀ ਆਉਂਦਾ। ਉਹ ਕਹਿੰਦੇ ਨੇ ਮੇਰਾ ਕੁਝ ਬਣੇ ਨਾ ਬਣੇ, ਜਾਂ ਤਾਂ ਮੇਰਾ ਬਣ ਜਾਏ ਦੂਸਰੇ ਦਾ ਢਹਿ ਜਾਏ, ਸਵਾਰਥੀ ਪਰ ਕੁਛ ਐਸੇ ਨੇ ਦੂਸਰੇ ਦਾ ਵਿਗਾੜ ਜ਼ਰੂਰ ਹੋਵੇ, ਮੇਰਾ ਭਾਵੇਂ ਸਵਰੇ ਭਾਵੇਂ ਨਾ ਸਵਰੇ। ਹਾਂਜੀ,
ਨਾਨਕ ਪੂਰਬ ਲਿਖਿਆ ਕਮਾਵਣਾ,
ਕਹਿੰਦੇ ਨੇ ਵੀ ਪੂਰਬਲਾ ਲਿਖਿਆ, ਕਿਉਂਕਿ ਕਾਰਨ ਹੈ ਜਨਮ ਇੱਕ ਨਹੀਂ। ਇਹ ਜਿਹੜੀ ਮੈਲ ਲੱਗੀ ਹੈ ਨਾ, ਵੈਰ ਵਿਰੋਧ ਕਾਮ ਕ੍ਰੋਧ ਮੋਹ ਦੀ, ਐਸ ਜਨਮ ਜਿਹੜਾ ਅੱਜ ਕੀਤਾ ਹੈ ਅਤੇ ਕੱਲ੍ਹ ਦਾ ਵੀ ਜੁੜਿਆ ਨਾਲ, ਪਿਛਲੇ ਸਾਲ ਦਾ ਵੀ ਜੁੜਿਆ, ਪਿਛਲੇ ਜਨਮਾਂ ਦਾ ਵੀ ਜੁੜੇ। ਇਸੇ ਨੂੰ ਕਿਹਾ ਸੀ ਜਨਮ ਜਨਮ ਕੇ ਇਸ ਮਨ ਕੋ ਮਲ ਲਾਗੇ ਕਾਲਾ ਹੋ ਆਸਿਆ। ਇਹ ਪੂਰਬਲਾ ਲਿਖਿਆ ਹੀ ਕਮਾਉਣਾ, ਉਸ ਮਾਲਕ ਨੇ ਮੋਹ ਮਿੱਠਾ ਲਾ ਦਿੱਤਾ, ਉਸ ਦੇ ਆਸਰੇ ਸਾਰੇ ਵਿਕਾਰ ਹੋ ਰਹੇ ਹਨ।
ਨਾ ਮਿਟਨਹਾਰ,
ਇਹ ਕੋਈ ਨਹੀਂ ਮਿਟਾ ਸਕਦਾ। ਜਿਵੇਂ ਕਿਹਾ ਲੇਖ ਨਾ ਮਿਟਹੀ ਹੇ ਸਖੀ ਜੋ ਲਿਖਿਆ ਕਰਤਾਰ, ਇਹ ਕੋਈ ਮਿਟਾਉਣ ਵਾਲਾ ਨਹੀਂ।
ਔੜੀ ਤੁਦੇ ਆਪੇ ਜਗਤੀ ਉਪਾਏ ਕਹਿ ਆਪ ਖੇਲ ਰਚਾਇਆ,
ਤੁਸੀਂ ਆਪ ਹੀ ਜੀਵ ਜੰਤ ਪੈਦਾ ਕਰਕੇ ਇਹ ਖੇਲ ਇਹ ਤਮਾਸ਼ਾ ਆਪ ਹੀ ਰਚਿਆ। ਕੀ ਉਹ ਖੇਲ ਬੜ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ। ਇਹ ਤਮਾਸ਼ਾ ਜਿਵੇਂ ਕਿਹਾ ਕਿ ਆਪ ਰਚ ਕੇ ਬੈਠਾ ਵੇਖੇ ਵੱਖ ਅਕੇਲਾ, ਦੇ ਤਮਾਸ਼ੇ ਨੂੰ ਆਪ ਵੇਖ ਰਿਹਾ ਹੈ। ਹਾਂਜੀ,
ਤ੍ਰੈ ਗੁਣ ਆਪ ਸਿਰਜਿਆ,
ਤਿੰਨ ਗੁਣ ਸਿਰਜੇ ਹਨ, ਸੰਖੇਪ ਕਰਕੇ ਵਿਆਖਿਆ ਕਰਾਂ। ਤਿੰਨ ਗੁਣ ਨੇ ਰਾਜ ਤਮ ਸਤ, ਰਾਜ ਹੈ ਹਰਕਤ, ਕਿਉਂਕਿ ਸ੍ਰਿਸ਼ਟੀ ਚੱਲੇਗੀ ਤਾਂ ਹੀ ਜੇ ਸਾਰੇ ਪੱਥਰ ਹੋਣ ਹੇਲੀ ਨਾ, ਇੰਜ ਸਮਝੋ ਹੱਥ ਜਿੱਥੇ ਨੇ ਇੱਥੇ ਹੀ ਰਹਿ ਜਾਣ, ਅੱਖਾਂ ਖੁੱਲੀਆਂ ਨੇ ਤਾਂ ਖੁੱਲੀਆਂ ਹੀ ਰਹਿ ਜਾਣ, ਬੰਦ ਨੇ ਬੰਦ ਰਹਿ ਜਾਣ, ਮੂੰਹ ਕਿਸੇ ਦਾ ਖੁੱਲ੍ਹਾ ਖੁੱਲ੍ਹਾ ਹੀ ਰਹਿ ਜਾਏ, ਸ੍ਰਿਸ਼ਟੀ ਕਿਵੇਂ ਚੱਲੇਗੀ। ਦੂਸਰਾ ਹੈ ਜਿਸ ਨੂੰ ਕਹਿੰਦੇ ਹਾਂ ਤਮ, ਤਮ ਹੈ ਰੁਕਣਾ, ਪੱਥਰ ਬਿਲਕੁਲ ਤਮੋ ਗੁਣੀ ਹੈ, ਜਿੱਥੇ ਰੱਖਿਆ ਉੱਥੇ ਹੀ ਪਏ ਹੈ। ਇਹਨੂੰ ਇੰਝ ਸਮਝੀਏ ਕਿ ਸ੍ਰਿਸ਼ਟੀ ਚੱਲਦੀ ਤਾਂ ਹੈ, ਰੁਕਣ ਵੇਲੇ ਰੁਕ ਜਾਏ ਅਤੇ ਚੱਲਣ ਵੇਲੇ ਚੱਲ ਜਾਏ। ਗੱਡੀ ਚੱਲਣ ਵੇਲੇ ਚੱਲਦੀ ਹੈ, ਬ੍ਰੇਕ ਲਾਓ ਰੁਕ ਗਈ, ਜਿੱਥੇ ਲੋੜ ਪਏ ਰੁਕ ਜਾਏ, ਹੱਥ ਉੱਠਣ ਵੇਲੇ ਉੱਠੇ, ਰੁਕਣ ਵੇਲੇ ਰੁਕੇ, ਜ਼ੁਬਾਨ ਬੋਲਣ ਵੇਲੇ ਬੋਲੇ। ਸਤ ਹੈ ਇਹਨਾਂ ਦਾ ਸੰਤੁਲਨ, ਕਿੰਨਾ ਕੁ ਘਿਓ ਪਾਉਣਾ, ਸਤੋ ਨੂੰ ਘਿਓ ਹੀ ਸਮਝ ਲਓ, ਘਿਓ ਹੀ ਘਿਓ ਹੋ ਜਾਏ ਤਾਂ ਖਾ ਕੇ ਕਿੰਨਾ ਕੁ ਚਿਰ ਰੱਜੋਗੇ, ਘਿਓ ਕਿੰਨਾ ਕੁ ਪਾਉਣਾ, ਮਿਰਚ ਕਿੰਨੀ ਕੁ ਪਾਉਣੀ, ਨਮਕ ਕਿੰਨਾ ਕੁ ਪਾਉਣਾ ਹੈ, ਆਟਾ ਕਿੰਨਾ ਚਾਹ ਕਿਹਾ ਨਾ, ਪ੍ਰਸ਼ਾਦ ਬਣਾਉਣ ਲੱਗਿਆ ਇਹ ਵਸਤੂਆਂ ਇੰਨੀਆਂ ਇੰਨੀਆਂ ਪਾਉਣੀਆਂ, ਤਰਤੀਬ ਹੈ ਜੀਵਨ ਵਿੱਚ, ਰਜੋ ਤੁਰਨਾ ਕਿੰਨਾ ਕੁ ਚਾਹੀਦਾ, ਰੁਕਣਾ ਕਿੰਨਾ ਕੁ ਚਾਹੀਦਾ। ਇਹ ਤਿੰਨ ਬਣਾ ਕੇ ਉਸਨੇ ਰਜ ਤਮ ਸਤ ਇਹ ਸ੍ਰਿਸ਼ਟੀ ਦੀ ਖੇਲ ਰਚਾ ਦਿੱਤੀ। ਸਤੋ ਹੈ ਇਹਨਾਂ ਦਾ ਸੰਤੁਲਨ ਕਰਨਾ, ਇਹ ਸ੍ਰਿਸ਼ਟੀ ਰਚਾ ਦਿੱਤੇ। ਹਾਂਜੀ,
ਮਾਇਆ ਮੋਹ ਵਧਾਇਆ,
ਮਾਇਆ ਦਾ ਮੋਹ ਵਧਾ ਦਿੱਤਾ,
ਵਿੱਚ ਹੋਮੇ ਲੇਖਾ,
ਜਿਹੜੇ ਹੋਮੇ ਵਿੱਚ ਹੀ ਨੇ, ਹੋਂ ਵਿੱਚ ਆਇਆ, ਹੋਂ ਵਿੱਚ ਗਇਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੋਆ, ਉਹਨਾਂ ਕੋਲੋਂ ਲੇਖਾ ਮੰਗਿਆ ਜਾਂਦਾ ਹੈ।
ਫਿਰ ਆਵੇ ਜਾਇਆ,
ਆਉਣ ਜਾਣ ਦੇ ਚੱਕਰ 'ਚ ਰਹਿੰਦੇ ਨੇ, ਭੇਜਿਆ ਸੀ ਨਾਮ ਜਪਣ ਵਾਸਤੇ, ਤੂੰ ਸਾਰੀ ਉਮਰ ਮੈਂ ਹੀ ਕਰਦਾ ਰਹੇ, ਮੈਂ ਹਾਂ ਕਰਨਾ ਸੀ, ਤੂੰ ਹੈ ਰਸਨਾ ਜਪਤੇ, ਤੂੰ ਹੀ ਮਾਤ ਗਰਭ ਤੁਮਹੀ, ਪਤ ਪਾਲਕ ਮ੍ਰਿਤ ਮੰਡਲ ਇੱਕ ਤੂੰ ਹੀ, ਉਹਨਾਂ ਕੋਲੋਂ ਲੇਖਾ ਮੰਗਿਆ ਜਾਂਦਾ ਹੈ।
ਹਰ ਆਪ ਕਿਰਪਾ ਕਰੇ,
ਜਿਨ੍ਹਾਂ ਤੇ ਪ੍ਰਮਾਤਮਾ ਆਪ ਕਿਰਪਾ ਕਰਦਾ ਹੈ।
ਇਹ ਗੁਰ ਸਮਝਾਇਆ,
ਗੁਰੂ ਨੇ ਉਹਨਾਂ ਨੂੰ ਸਮਝਾ ਦਿੱਤਾ, ਗੁਰਮੁਖ ਸੁਗੜ ਸੁਜਾਣ, ਗੁਰ ਸਮਝਾਇਆ ਕਿ ਪ੍ਰਾਹੁਣਾ ਚਾਰ ਦਿਨ ਦਾ ਤੇ ਪ੍ਰਾਹੁਣਿਆਂ ਵਾਂਗੂ ਰਹਿ, ਮਹਿਮਾਨ ਹੀ ਮਹਿਮਾਨ ਮਜਲਸ ਆਇਆ, ਕਰੇ ਨਾ ਗਰਭ ਗੁਮਾਨ, ਹੱਸੇ ਹਸਾਇਆ, ਖਾ ਵਾਲਿਆ ਸੋ ਖਾਣ, ਪੀਏ ਪਿਆਇਆ, ਪਹੁੰਚ ਰਿਹਾ ਪ੍ਰਵਾਨ ਕਾਜ ਸੁਹਾਇਆ। ਉਹ ਪ੍ਰਾਹੁਣਾ ਪ੍ਰਵਾਨ ਹੈ ਜਿਸ ਦੇ ਆਇਆ ਕਾਰਜ ਸ਼ੋਭਾ ਪਾਏ, ਵਿਗਾੜ ਕੇ ਨਾ ਜਾਏ। ਮਜਲਸ ਕਰ ਹੈਰਾਨ ਉੱਠ ਸਿਧਾਇਆ, ਹੈਰਾਨ ਕਰ ਗਿਆ ਜਾਣ ਲੱਗਿਆ, ਏਡਾ ਚੰਗਾ ਕਾਰਜ ਸ਼ੋਭਾ ਪਾ ਗਿਆ ਇਹਦੇ ਆਇਆ, ਗੁਰੂ ਨੇ ਸਮਝਾ ਦਿੱਤਾ।
ਬਲਿਹਾਰੀ ਗੁਰੇ ਆਪਣੇ ਸਦਾ ਸਦਾ ਘੁਮਾਇਆ,
ਮੈਂ ਆਪਣੇ ਗੁਰੂ ਤੋਂ ਬਲਹਾਰ ਹਾਂ, ਸਦਾ ਸਦਾ ਵਾਸਤੇ ਹਾਂ, ਵਾਰੀ ਵੰਜਾਂ ਘੋਲੀ ਵੰਜਾਂ, ਤੂੰ ਪਰਬਤ ਮੇਰਾ ਓਲਾ ਰਾਮ, ਰਹਿੰਦੇ ਮਿੰਟ ਇੱਕ ਵਿਚਾਰ ਜ਼ਰੂਰੀ ਕਰ ਲਈਏ। ਮੋਹ ਦੀ ਠਗੌਲੀ ਉਹਨੇ ਪਾਈ ਹੈ ਮਾਇਆ ਦੇ ਰਾਹੀਂ। ਮਾਇਆ ਨੇ ਮੋਹ ਦੀ ਠਗੌਲੀ ਠੱਗ ਬੂਟੀ ਦਿੱਤੀ। ਗੁਰਮੁਖ ਜਨ ਕੀ ਕਰਦੇ ਨੇ? ਗੁਰਮੁਖ ਜਨਾਂ ਨੇ ਕੀ ਕੀਤਾ? ਉਹਨਾਂ ਨੇ ਕਿਹਾ ਇਸ ਦਾ ਉਲਟ ਕਰ ਦਿਓ। ਸਾਧੀ ਨੇ ਇੱਕ ਥਾਂ 'ਤੇ ਬੜਾ ਸੁੰਦਰ ਲਿਖਿਆ, ਉਹ ਕਹਿੰਦਾ ਕਿਸੇ ਪੁੱਛਿਆ ਤੂੰ ਬਹੁਤ ਸਿਆਣਾ ਹੈ, ਸਮਝਦਾਰ ਹੈ, ਤੇਰੀਆਂ ਕਿਤਾਬਾਂ ਲੋਕ ਪੜ੍ਹਦੇ ਨੇ, ਇੰਨੀ ਸਿਆਣਪ ਕਿੱਥੋਂ ਲਈ? ਕਹਿਣ ਲੱਗਾ ਕੁਛ ਮੂਰਖਾਂ ਕੋਲੋਂ, ਕੁਛ ਸਿਆਣਿਆਂ ਕੋਲੋਂ। ਹੈਰਾਨ ਹੋਏ ਕਿ ਸਿਆਣਿਆਂ ਕੋਲੋਂ ਤਾਂ ਲਈ ਅਤੇ ਮੂਰਖਾਂ ਕੋਲੋਂ ਕੀ ਲਈ? ਕਹਿਣ ਲੱਗਾ ਮੈਂ ਉਹਨਾਂ ਦਾ ਉਲਟ ਕਰ ਲਿਆ ਮੂਰਖਾਂ ਦਾ, ਇਹ ਝੂਠ ਬੋਲਦੇ ਨੇ, ਮੈਂ ਸੱਚ ਬੋਲਾਂਗਾ। ਇਹ ਦੂਸਰੇ ਦਾ ਦਿਲ ਦੁਖਾਉਂਦੇ ਨੇ, ਮੈਂ ਦੂਸਰੇ ਦਾ ਦਿਲ ਨਹੀਂ ਦੁਖਾਵਾਂਗਾ, ਮਿੱਠਾ ਬੋਲਾਂਗਾ, ਮੈਂ ਇਹਨਾਂ ਤੋਂ ਉਲਟ ਕਰ ਲਿਆ। ਠੱਗ ਬੂਟੀ ਗੁਰੂ ਸਾਹਿਬ ਜੀ ਕਹਿੰਦੇ ਨੇ ਹੈ, ਤੇਰੇ ਕੋਲ ਵੀ ਹੈ, ਤੂੰ ਐਸਾ ਕਰ ਭਗਤੀ ਦੀ ਠੱਗ ਬੂਟੀ ਪਾ, ਪਰਮਾਤਮਾ ਨੂੰ ਵਸ ਵਿੱਚ ਕਰ ਲੈ, ਭਗਤੀ ਦੀ ਠੱਗ ਬੂਟੀ ਪਾ ਕੇ। ਇੱਕ ਮਹਾਤਮਾ ਦੇ ਕੋਲ ਇੱਕ ਨੌਜਵਾਨ ਆਇਆ ਅਤੇ ਕਹਿਣ ਲੱਗੇ ਬੈਠ ਜਾ। ਕਹਿਣ ਲੱਗਾ ਬਾਬਾ ਜੀ ਮੈਂ ਬਹੁਤ ਵੱਡਾ ਠੱਗ ਹਾਂ, ਮੈਂ ਬੈਠ ਵੀ ਗਿਆ, ਠੱਗੀ ਨਹੀਂ ਜੇ ਛੱਡਣੀ, ਸੰਨ ਲਾਉਣਾ, ਚੋਰੀ ਕਰਨਾ। ਉਹ ਕਹਿਣ ਲੱਗੇ ਨਾ ਛੱਡੀ, ਆ ਮੈਂ ਤੈਨੂੰ ਸੰਨ ਲਾਉਣੀ ਸਿਖਾਵਾਂ। ਕਹਿਣ ਲੱਗਾ ਤੁਸੀਂ ਵੀ ਲਾਉਂਦੇ ਹੋ, ਤੈਨੂੰ ਸਾਧ ਸਮਝਦੇ ਸਾਂ, ਤੂੰ ਵੀ ਮੇਰੇ ਵਰਗਾ ਹੀ ਹੈ, ਤੂੰ ਵੀ ਚੋਰੀ ਕਰਨਾ, ਤੂੰ ਵੀ ਸੰਨ। ਕਹਿਣਾ ਲਾਉਣਾ, ਮੈਂ ਵੀ ਤੈਨੂੰ ਸਿਖਾਉਂਦਾ, ਕਰ ਚੋਰੀ ਅਤੇ ਭੰਨ ਕਰ ਰੱਬ ਦਾ, ਉਸ ਠੱਗਾਂ ਦੇ ਠੱਗ ਨੂੰ ਠੱਗ। ਸੰਨ ਲਾਉਣੀ ਹੈ ਅਤੇ ਰੱਬ ਦੇ ਘਰ ਲਾ। ਤੁਹਾਨੂੰ ਬੇਨਤੀ ਕਰਾਂ, ਠੱਗ ਹੀ ਬਣਨਾ ਅਤੇ ਇਹੋ ਜਿਹੇ ਬਣੀਏ। ਸੰਨ ਲਾਉਣੀ ਹੈ ਅਤੇ ਬਾਬਾ ਬੁੱਢਾ ਸਾਹਿਬ ਕੋਲੋਂ ਸਿੱਖੀਏ। ਤੁਸੀਂ ਵੀ ਇੱਕ ਵਾਰੀ ਸੰਨ ਲਾਈ ਸੀ, ਉਹ ਗੁਰਦੁਆਰਾ ਹੀ ਸੰਨ ਸਾਹਿਬ ਬਣ ਗਏ ਹੈ। ਲਾਈ ਸੰਨ ਅਤੇ ਗੁਰੂ ਨੂੰ ਲੱਭ ਲਿਆ। 77 ਸਾਲ ਦੀ ਉਮਰ ਸੀ ਗੁਰੂ ਅਮਰਦਾਸ ਜੀ ਜਦੋਂ ਆ ਕੇ ਦਾਤੂ ਨੇ ਲੱਤ ਮਾਰੀ, ਇੱਕ ਲੱਤ ਮਾਰੀ ਅਤੇ ਮੂੰਹ ਤੋਂ ਦੁਰਬਚਨ ਕਹੇ। ਮੂੰਹ ਤੋਂ ਵੀ ਸਮਝੋ ਉਹਨੇ ਮਾਰ ਕੀਤੀ, ਲੱਤ ਨਾਲ ਵੀ ਮਾਰ। ਜਿਵੇਂ ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ। ਕੋਸ਼ਕਾਰਾਂ ਨੇ ਜੀਵਨ ਦਾ ਅਰਥ ਕੀਤਾ ਠੋਕਰ। ਉਹ ਕਹਿੰਦੇ ਨੇ ਲੱਤ ਦੀ ਠੋਕਰ ਮਾਰੀ ਅਤੇ ਮੂੰਹ ਤੋਂ ਗਾਲੀ ਦਿੱਤੀ ਕਿ ਕਾਫਰਾਂ ਦਾ ਕਾਫਰ। ਮੁਸਲਮਾਨਾਂ ਵਿੱਚ ਵੱਡੀ ਗੱਲ ਹੈ ਕਿਸੇ ਨੂੰ ਕਾਫਰ ਕਹਿਣਾ, ਔਰ ਕਾਫਰਾਂ ਦਾ ਕਾਫਰ, ਕਿਹੜਾ ਸੁੱਤਾ ਕੁਫਰ ਕੁਫਾਰੀ। ਇਹਨੇ ਵੀ ਲੱਤ ਮਾਰੀ ਅਤੇ ਕਿਹਾ ਸਾਡਾ ਨੌਕਰ ਹੈ, ਨਿਕਲ ਜਾ ਇੱਥੋਂ। ਉਹ ਬਸਰ ਕੇ ਆ ਗਏ। ਬਾਬਾ ਬੁੱਢਾ ਸਾਹਿਬ ਸੰਗਤਾਂ ਨੇ ਕਿਹਾ ਬਾਬਾ ਜੀ ਕਿੱਥੇ? ਕਹਿਣ ਲੱਗੇ ਆ ਉੱਪਰ ਦਰਵਾਜ਼ੇ 'ਤੇ ਲਿਖਿਆ, ਜਿਹੜਾ ਦਰਵਾਜ਼ਾ ਖੋਲ੍ਹਿਆ ਉਹ ਸਾਡਾ ਸਿੱਖ ਹੀ ਨਹੀਂ। ਕਹਿਣ ਲੱਗੇ ਲੱਭਣਾ ਤਾਂ ਹੈ, ਕੋਈ ਗੱਲ ਨਹੀਂ, ਬੈਠ ਗਏ ਉਹ ਅਤੇ ਕੱਢ ਲੈਂਦੇ ਹਾਂ ਬਾਹਰ। ਲਿਆ ਮੰਗਵਾਈ ਕਹੀ ਅਤੇ ਪਿਛਲੇ ਪਾਸਿਓਂ ਪਾੜ ਪਾ ਦਿੱਤਾ, ਜਾ ਮੱਥਾ ਟੇਕੇ ਆਓ ਮਹਾਰਾਜ। ਕਹਿਣ ਲੱਗੇ ਹੁਕਮ ਨਹੀਂ ਪੜਿਆ। ਕਹਿਣ ਲੱਗੇ ਪੜਿਆ ਹੀ ਨਹੀਂ, ਮੰਨਿਆ ਵੀ ਹੈ, ਮੈਂ ਦਰਵਾਜ਼ਾ ਨਹੀਂ ਖੋਲ੍ਹਿਆ, ਮੈਂ ਤਾਂ ਸੰਨ ਲਾਈ ਹੈ, ਸਤਿਗੁਰਾਂ ਗੱਲ ਨਾਲ ਲਾ ਲਈ। ਕਹਿਣ ਲੱਗੇ ਰੱਬ ਉਹਨਾਂ ਨੂੰ ਹੀ ਮਿਲੇਗਾ ਜਿਨ੍ਹਾਂ ਨੂੰ ਰੱਬ ਦੇ ਘਰ ਨੂੰ ਸੰਨ ਲਾਉਣੀ ਆਉਂਦੀ ਹੈ। ਸਾਰੰਗ ਰਾਗ ਵਿੱਚ ਇੱਕ ਸ਼ਬਦ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਬੜਾ ਸੁੰਦਰ ਉੱਥੇ ਫਰਮਾਇਆ, ਉਹ ਕਹਿੰਦੇ ਨੇ ਕਹੋ ਨਾਨਕ ਜਿਸ ਜਗਤ ਠਗਾਨਾ ਸੋ ਮਾਇਆ ਹਰ ਜਨ ਠੱਗੀ। ਜਿਸ ਨੇ ਜਗਤ ਠੱਗ ਲਿਆ, ਰੱਬ ਦੇ ਪਿਆਰੇ ਨੇ ਮਾਇਆ ਨੂੰ ਠੱਗ ਲਿਆ। ਮਾਇਆ ਤਾਂ ਉਸਦੇ ਚਰਨਾਂ ਦੀ ਦਾਸੀ ਬਣ ਗਈ, ਵਾਕਿਆ ਠੱਗੀ ਹੈ। ਸੱਜਣ ਠੱਗ ਦੇ ਘਰ ਮਾਇਆ ਜਾਂਦੀ ਹੈ ਅਤੇ ਅਨੇਕਾਂ ਬਦੋਸ਼ਾਂ ਦਾ ਘਾਤ ਹੁੰਦਾ, ਪਤਾ ਨਹੀਂ ਕਿੰਨੇ ਬੰਦੇ ਮਰ ਗਏ। ਪਰ ਗੁਰੂ ਨਾਨਕ ਦੇ ਘਰ ਵਿੱਚ ਆਉਂਦੀ ਹੈ ਅਤੇ ਅਨੇਕਾਂ ਭੁੱਖਿਆਂ ਦਾ ਪੇਟ ਭਰਦਾ, ਮਾਇਆ ਨੂੰ ਠੱਗ ਲਿਆ। ਅਨੇਕਾਂ ਦੇ ਇਲਾਜ ਹੁੰਦੇ ਨੇ ਪਰ ਉਪਕਾਰੀ ਨੇ ਮਾਇਆ ਨੂੰ। ਮਾਇਆ ਨੂੰ ਜਿਸ ਨੇ ਠੱਗਿਆ ਉਹਦੇ ਹੱਥ ਵਿੱਚ ਮਾਇਆ ਆਏ ਪਾਪ ਨਹੀਂ ਹੋਵੇਗਾ, ਉਹਦੇ ਹੱਥੋਂ ਪਰ ਉਪਕਾਰ ਹੋਵੇਗਾ, ਨੇਕੀ ਕਰੇਗਾ, ਪੁੰਨ ਕਰੇਗਾ, ਭਲਾ ਕਰੇਗਾ। ਪਰ ਜਿਸ ਨੂੰ ਮਾਇਆ ਨੇ ਠੱਗ ਲਿਆ, ਉਹ ਜਿਹੜਾ ਹੱਥੋਂ ਹੈ ਨਾ, ਇੱਕ ਵਿਦਵਾਨ ਨੇ ਬੜਾ ਸੁੰਦਰ ਲਿਖਿਆ ਸੀ, ਉਹ ਕਹਿੰਦਾ ਬੰਦਾ ਸਾਰੀ ਉਮਰ ਕਰਦਾ ਕੀ ਹੈ, ਧਿਆਨ ਨਾਲ ਸੁਣਨਾ, ਜੋ ਕਮਾਇਆ ਨਾ ਇੱਕ ਤਾਂ ਉਹਨੂੰ ਹੱਥ ਪਾ ਕੇ ਰੱਖਦਾ ਵੀ ਇਹ ਕਿਤੇ ਨਿਕਲ ਨਾ ਜਾਏ ਘੁੱਟ ਕੇ, ਜੋ ਕੋਲ ਇੱਕ ਤਾਂ ਹੱਥ ਉਹਨੂੰ ਪਾਇਆ ਅਤੇ ਦੂਸਰੇ ਨਾਲ ਕਹਿੰਦਾ ਜਿੰਨਾ ਖੋਇਆ ਜਾਏ ਲੈ ਆਵਾਂ, ਇੱਕ ਨਾਲ ਸਾਂਭਾਂ ਅਤੇ ਦੂਸਰੇ ਨਾਲ ਹੋਰ ਲਿਆਵਾਂ। ਕਹਿੰਦੇ ਨੇ ਉਮਰ ਇੰਝ ਬਤੀਤ ਹੋ ਜਾਂਦੀ ਹੈ, ਪੈਸਾ ਕਮਾਵਾਂ, ਪੈਸੇ ਨਾਲ ਪੈਸਾ ਕਮਾਵਾਂ, ਉਹਦੇ ਨਾਲ ਹੋਰ ਕਮਾਵਾਂ, ਖਾਣ ਦਾ ਵੀ ਮੌਕਾ ਨਹੀਂ ਮਿਲਦਾ, ਬੱਚਿਆਂ 'ਚ ਬੈਠ ਕੇ ਨਾਸ਼ਤਾ ਕਰਨ ਦਾ ਵੀ ਮੌਕਾ ਨਹੀਂ। ਲੇਕਿਨ ਗੁਰਮੁਖ ਦੇ ਹੱਥ ਵਿੱਚ ਜਦੋਂ ਆਉਂਦੀ ਹੈ, ਇੱਕ ਹੱਥ ਰੱਬ ਅੱਗੇ ਕਰ ਦਿੰਦਾ, ਕਹਿੰਦਾ ਦੇ, ਆਖਾਂ ਮੰਗਾਂ ਦੇ ਦੇ, ਦਾਤ ਕਰੇ ਦਾਤਾਰ ਦੇ ਦਾਤਿਆ ਮੈਨੂੰ ਦੇ, ਅਤੇ ਦੂਸਰੇ ਹੱਥ ਨਾਲ ਵੰਡੀ ਆਉਂਦਾ, ਕਹਿੰਦਾ ਲਈ ਜਾਓ। ਇੱਕ ਹੱਥ ਦਾਤੇ ਅੱਗੇ ਕਿ ਮੈਨੂੰ ਦੇ, ਅਤੇ ਦੂਸਰੇ ਹੱਥ ਨਾਲ ਵਰਤਾਰੇ, ਉਸਨੇ ਮਾਇਆ ਨੂੰ ਠੱਗ ਲਿਆ। ਸਾਹਿਬ ਜੀ ਕਹਿੰਦੇ ਨੇ ਤੈਨੂੰ ਮਾਇਆ ਨੇ ਠੱਗ ਬੂਟੀ ਪਾਏ, ਤੇਰੇ ਕੋਲ ਭਗਤੀ ਦੀ ਠੱਗ ਬੂਟੀ ਹੈ। ਇਹ ਪਾ ਪਰਮਾਤਮਾ ਨੂੰ ਪੰਕਤੀ ਸੁਣੋ, ਸਮਾਪਤ ਕਰਾਂ, ਰੱਬ ਵੀ ਵੱਸ 'ਚ ਆ ਜਾਂਦਾ। ਜਿਵੇਂ ਠੱਗ ਦੇ ਵੱਸ ਵਿੱਚ ਕੋਈ ਬੰਦਾ ਆ ਜਾਂਦਾ ਠੱਗਦਾ, ਰੱਬ ਵੀ ਵੱਸ 'ਚ ਆ ਜਾਂਦਾ। ਪੰਕਤੀਆਂ ਨੇ ਨਾ ਤੂੰ ਆਵੈਂ ਵੱਸ ਬਹੁਤ ਘਨਾਮ ਨੇ, ਨਾ ਤੂੰ ਆਵੈਂ ਵੱਸ ਵੇਦ ਪੜਾਵਣ, ਨਾ ਤੂੰ ਆਵੈਂ ਵੱਸ ਤੀਰਥ ਨਹਾਈਐ, ਨਾ ਤੂੰ ਆਵੈਂ ਵੱਸ ਧਰਤੀ ਤਾਈਐ, ਨਾ ਤੂੰ ਆਵੈਂ ਵੱਸ ਕਿਤੇ ਸਿਆਣਪੈ, ਨਾ ਤੂੰ ਆਵੈਂ ਵੱਸ ਬਹੁਤਾ ਦਾਨ ਦੇ, ਸਭ ਕੁਝ ਤੇਰਾ ਵੱਸ ਅਗਮੇ ਗੋਚਰਾ। ਤੂੰ ਵੀ ਕਿਸੇ ਦੇ ਵੱਸ ਵਿੱਚ ਹੈ, ਤੂੰ ਭਗਤਾਂ ਕੈ ਵੱਸ, ਭਗਤਾਂ ਤਾਣ ਤੇਰਾ, ਭਗਤੀ ਦੀ ਠੱਗ ਬੂਟੀ ਪਾ। ਗੁਰੂ ਕਿਰਪਾ ਕਰੇ, ਅਸੀਂ ਨਹੀਂ ਠੱਗੇ ਜਾਣਾ, ਮਾਇਆ ਨੂੰ ਠੱਗਣਾ ਗੁਰਸਿੱਖ ਨੇ। ਇਹ ਅੱਜ ਦਾ ਉਪਦੇਸ਼ ਸੀ, ਸਤਿਗੁਰੂ ਰਹਿਮਤ ਕਰੇ। ਕੱਲ੍ਹ ਦੀ ਇੱਕ ਹੋਰ ਹਾਜ਼ਰੀ ਹੈ, ਆਓ ਆਖਰੀ ਪੰਕਤੀਆਂ ਸਰਵਣ ਕਰੋ, ਸਮਾਪਤੀ ਕਰੀਏ ਜੀ।
ਆਪ ਕਿਰਪਾ ਕਰੇ, ਸੇ ਗੁਰ ਸਮਝਾਇਆ, ਬਲਿਹਾਰੀ ਗੁਰੇ ਆਪਣੇ, ਸਦਾ ਸਦਾ ਘੁਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।